ਹਰ ਔਰ ਸ਼ਰਧਾ ਭਾਵਨਾ ਸਹਿਤ ਸਰਵਣ ਕਰ ਰਹੇ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਨਾਹਣ ਦੇ ਰਾਜੇ ਰਾਜਾ ਮੇਦਨੀ ਪ੍ਰਕਾਸ਼ ਇਹਨੂੰ ਨਾਲ ਲੈ ਕੇ ਮਹਾਰਾਜ ਜੀ ਸਿਰਮੌਰ ਰਿਆਸਤ, ਜਿਸ ਰਿਆਸਤ ਦਾ ਰਾਜਾ ਹੈ ਮੇਦਨੀ ਪ੍ਰਕਾਸ਼, ਉਸ ਰਿਆਸਤ ਵਿਚ ਸਤਿਗੁਰੂ ਜੀ ਵਿਚਰੇ ਹਨ। ਜੰਗਲ ਵੇਖੇ ਨੇ, ਸ਼ਿਕਾਰ ਖੇਡਿਆ, ਬੜਾ ਸੋਹਣਾ ਨਕਸ਼ਾ ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਨੇ ਉਸ ਸਾਰੇ ਇਲਾਕੇ ਦਾ ਬੰਨਿਆ। ਉਹ ਕਥਾ ਆਪਾਂ ਕੱਲ ਦੇ ਪ੍ਰਸੰਗ ਚ ਵਿਚਾਰੀ ਵੀ। ਭਾਂਤ ਭਾਂਤ ਦੇ ਬੂਟੇ ਖੜੇ ਹਨ, ਦਰਖਤ ਖੜੇ ਹਨ, ਫਲਦਾਰ ਦਰਖਤ ਵੀ ਨੇ, ਕਿਤੇ ਆਵਲਾ ਖੜਾ ਹੈ ਔਰ ਕਿਤੇ ਅੰਬ ਦੇ ਦਰਖਤ ਖੜੇ ਨੇ, ਕਿਤੇ ਕੇਲਿਆਂ ਦੇ ਦਰਖਤ ਨੇ, ਆੜੂ ਅਮਰੂਦਾਂ ਦੇ ਦਰਖਤ ਨੇ ਔਰ ਹੋਰ ਵੀ ਅਨੇਕ ਪ੍ਰਕਾਰ ਦੇ ਦਰਖਤ, ਚੀਲ ਦੇ ਔਰ ਦਿਆਰ ਦੀ ਲੱਕੜ, ਪਿੱਪਲ ਤੇ ਬਰੋਟੇ ਆਦਿਕ ਬਹੁਤ ਸਾਰੇ ਦਰਖਤ ਨੇ। ਮੇਦਨੀ ਪ੍ਰਕਾਸ਼ ਰਾਜਾ ਪੁੱਛਦਾ, ਮਹਾਰਾਜ ਇਹ ਜਗ੍ਹਾ ਵੀ ਪਸੰਦ ਹੈ ਜੇ ਆਪ ਜੀ ਨੂੰ ਤਾਂ ਇੱਥੇ ਡੇਰਾ ਕਰ ਲਓ। ਪਰ ਸਤਿਗੁਰੂ ਜੀ ਹਾਲੇ ਜਗ੍ਹਾਵਾਂ ਤਾਂ ਸਾਰੀਆਂ ਵੇਖ ਰਹੇ ਨੇ ਪਰ ਕੋਈ ਜਗ੍ਹਾ ਹਾਲੇ ਪਸੰਦ ਨਹੀਂ ਆਈ। ਚਲਦਿਆਂ ਚਲਦਿਆਂ ਮਹਾਰਾਜ ਜੀ ਜਮੁਨਾ ਨਦੀ ਦੇ ਕੰਢੇ ਤੇ, ਜਿੱਥੇ ਅੱਜ ਕੱਲ ਸਤਿਗੁਰਾਂ ਦਾ ਪਾਵਨ ਦਰਬਾਰ ਹੈ ਸ੍ਰੀ ਪਾਉਂਟਾ ਸਾਹਿਬ, ਇੱਥੇ ਆਏ। ਜਗ੍ਹਾ ਸਤਿਗੁਰਾਂ ਨੂੰ ਬੜੀ ਪਸੰਦ ਆਈ। ਜਮੁਨਾ ਦਾ ਰਮਣੀਕ ਕੰਢ ਹੈ, ਫਿਰ ਉੱਚਾ ਕਿਨਾਰਾ ਹੈ, ਫਿਰ ਸਬਜਾਵਲ ਹਰਿਆਵਲ ਹੈ ਚਾਰੇ ਪਾਸੇ, ਫਿਰ ਪਹਾੜ ਹਨ ਔਰ ਇਹ ਦੂਣ ਦਾ ਇਲਾਕਾ ਹੈ, ਨੀਵਾਂ ਇਲਾਕਾ ਹੈ ਪਹਾੜਾਂ ਤੋਂ ਥੱਲੇ। ਤੂੰ ਇਹ ਜਗ੍ਹਾ ਸਤਿਗੁਰਾਂ ਨੂੰ ਪਸੰਦ ਆਈ, ਕਹਿੰਦੇ ਮੇਦਨੀ ਪ੍ਰਕਾਸ਼ ਇੱਥੇ ਅਸੀਂ ਆਪਣਾ ਕਿਲਾ ਬਣਾਵਾਂਗੇ। ਕਹਿੰਦਾ ਮਹਾਰਾਜ ਇਹ ਤਾਂ ਤੁਸੀਂ ਮੇਰੀ ਕਾਮਨਾ ਪੂਰੀ ਕਰ ਦਿੱਤੀ ਹੈ। ਦਰਅਸਲ ਇਹ ਸਾਡੇ ਰਾਜ ਦੀ ਹੱਦ ਹੈ, ਪਰਲੇ ਪਾਸੇ ਸ੍ਰੀਨਗਰ ਦੇ ਰਾਜੇ ਫਤਿਹ ਸ਼ਾਹ ਦੀ ਹੱਦ ਹੈ ਰਾਜ ਦੀ, ਤੇ ਇਧਰਲੇ ਪਾਸੇ ਮੇਰੇ ਰਾਜ ਦੀ ਹੱਦ ਹੈ, ਤੇ ਹੱਦ ਉੱਤੇ ਤੁਸੀਂ ਡੇਰਾ ਕਰ ਲਓਗੇ ਮੈਂ ਬੇਫਿਕਰ ਹੋ ਜਾਂਗਾ, ਨਹੀਂ ਤਾਂ ਮੈਨੂੰ ਡਰ ਲੱਗਾ ਹੋਇਆ ਕਿ ਪਤਾ ਨੀ ਕਿਹੜੇ ਵੇਲੇ ਫਤਿਹ ਸ਼ਾਹ ਹਮਲਾ ਕਰਕੇ ਅੱਗੇ ਵੱਧ ਕੇ ਆ ਜਾਏ। ਸਤਿਗੁਰੂ ਜੀ ਨੇ ਬਚਨ ਕੀਤਾ, ਆਖਿਆ ਰਾਜਾ ਮੇਦਨੀ ਪ੍ਰਕਾਸ਼ ਅਸੀਂ ਹੁਣ ਇੱਥੇ ਡੇਰਾ ਕਰ ਲਿਆ, ਹੁਣ ਐਸਾ ਕਿਹੜਾ ਦੋ ਸਿਰਾਂ ਵਾਲਾ ਜਿਹੜਾ ਇੱਥੇ ਆ ਕੇ ਤੇਰੇ ਤੇ ਆ ਕੇ ਹਮਲਾ ਕਰੇਗਾ, ਕਿਸੇ ਚ ਇੰਨੀ ਤਾਕਤ ਨਹੀਂ। ਇਹ ਪਹਾੜੀ ਰਾਜੇ ਤਾਂ ਬੱਪੜੇ ਕੀ ਨੇ, ਹਿੰਦੁਸਤਾਨ ਦਾ ਬਾਦਸ਼ਾਹ ਖੁਦ ਔਰੰਗਜ਼ੇਬ ਵੀ ਆ ਜਾਵੇ ਤਾਂ ਉਹਨੂੰ ਵੀ ਆਪਣੀ ਲਾਜ ਖਵਾ ਕੇ ਇਥੋਂ ਵਾਪਸ ਮੁੜਨਾ ਪਏਗਾ। ਸੁਣ ਕੇ ਮੇਦਨੀ ਪ੍ਰਕਾਸ਼ ਬੜਾ ਪ੍ਰਸੰਨ ਹੋਇਆ। ਮਹਾਰਾਜ ਜੀ ਦਾ ਹੁਕਮ ਹੋਇਆ ਕਿ ਇੱਥੇ ਕਿਲਾ ਬਣਾਓ, ਕਿਲੇ ਦੀ ਉਸਾਰੀ ਕਰੋ। ਮੇਦਨੀ ਪ੍ਰਕਾਸ਼ ਨੇ ਆਪਣੇ ਸਾਰੇ ਇਲਾਕੇ ਵਿੱਚ ਜਿੰਨੇ ਲੋਕ ਸਨ, ਕਾਰੀਗਰ ਸਨ, ਆਪਣੀਆਂ ਸਾਰੀਆਂ ਫੌਜਾਂ ਲਿਆ ਕੇ ਇੱਥੇ ਇਕੱਠੀਆਂ ਕਰ ਦਿੱਤੀਆਂ ਕਿ ਸਭ ਰਲ ਕੇ ਇਕੱਠੇ ਹੋ ਕੇ ਦਿਨਾਂ ਵਿਚ ਹੀ ਮਹਾਰਾਜ ਜੀ ਦੇ ਰਹਿਣ ਵਾਸਤੇ ਇਕ ਸੁੰਦਰ ਕਿਲਾ ਰਚਿਆ ਜਾਵੇ, ਕਿਲੇ ਦੀ ਉਸਾਰੀ ਕੀਤੀ ਜਾਏ। ਸੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਪਾਵਟਾ ਰਚ ਰਹੇ ਹਨ। ਆਓ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ ਆਪਣੀਆਂ ਸੁਰਤੀਆਂ ਬਿਰਤੀਆਂ ਜੋੜ ਲਈਏ, ਏਕਾਗਰਤਾ ਬਣਾਈਏ, ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਦਿਆਂ ਆਖੀਏ ਜੀ ਸਤਨਾਮ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ ਦੋਏਰਾ ਭਈ ਪੀਰ ਜਿਤ ਕਿਥੋਂ ਤੇ ਨਰ ਪਹੁੰਚੇ ਸਮੰਦਾਏ।
ਹਰ ਪਾਸੇ ਭੀੜ ਹੀ ਭੀੜ ਇਕੱਠੀ ਹੋ ਗਈ। ਜਦੋਂ ਪਤਾ ਲੱਗਾ ਕਿ ਸਤਿਗੁਰਾਂ ਵਾਸਤੇ ਸੋਹਣਾ ਮਕਾਨ ਬਣਾਉਣਾ ਹੈ, ਕਿਲਾ ਉਸਾਰਨਾ, ਉਮੇਦਨੀ ਪ੍ਰਕਾਸ਼ ਦਾ ਸੱਦਾ ਸੁਣ ਕੇ ਦੀ ਪਰਜਾ ਦੇ ਜਿੰਨੇ ਲੋਕ ਸਨ ਸਾਰੇ ਆ ਗਏ, ਕਾਰੀਗਰ ਆ ਗਏ, ਮਜ਼ਦੂਰ ਆ ਗਏ, ਇਹਦੀਆਂ ਜਿੰਨੀਆਂ ਫੌਜਾਂ ਸਨ, ਸਿਪਾਹੀ ਸਨ, ਉਹ ਸਾਰੇ ਆ ਗਏ। ਹਰ ਪਾਸਿਓਂ ਹਰ ਨਗਰ ਤੋਂ ਅਨੇਕਾਂ ਲੋਕ ਆ ਪਹੁੰਚੇ ਨੇ। ਬਹੁਤ ਸਾਰੇ ਲੋਕਾਂ ਦਾ ਸਮੁਦਾਇ ਇਕੱਠ, ਜਿੱਥੇ ਅੱਜ ਕੱਲ ਸਤਿਗੁਰਾਂ ਦਾ ਪਾਵਨ ਦਰਬਾਰ ਹੈ, ਇਸ ਜਗ੍ਹਾ ਤੇ ਸੰਗਤ ਇਕੱਠੀ ਹੋ ਗਈ।
ਜੰਗਲ ਮੈਂ ਮੰਗਲ ਕਰਿਓ ਕਲਗੀ ਤਰ ਹਰ ਖਾਏ।
ਸਮੇਂ ਖਾਲਸਾ ਜੀ ਇਹ ਬੀਆਬਾਨ ਜੰਗਲ ਸੀ, ਉਜਾੜ ਹੀ ਉਜਾੜ ਸੀ। ਤੋ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਇੱਥੇ ਜੰਗਲ ਵਿਚ ਮੰਗਲ ਕਰ ਦਿੱਤਾ ਹੈ। ਜੰਗਲ ਦੇ ਵਿਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੰਗਲ ਬਣਾ ਦਿੱਤੇ ਨੇ। ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਜੀ ਬੜੇ ਪ੍ਰਸੰਨ ਹਨ। ਸਤਿਗੁਰਾਂ ਨੂੰ ਇਹ ਜਗ੍ਹਾ ਬੜੀ ਪਸੰਦ ਆਈ ਹੈ, ਜਮਨਾ ਦਾ ਰਮਣੀਕ ਕੰਢਾ ਹੈ, ਰਮਣੀਕ ਕਿਨਾਰਾ ਹੈ। ਤੋ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਮਨ ਬੜਾ ਖੁਸ਼ ਹੈ, ਪ੍ਰਸੰਨ ਹੈ।
ਤੋਟਕ ਛੰਦ ਇਤ ਕੋਟ ਚਿਨਾ ਮਨ ਚਾਏ ਦਰੇ।
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਹੁਣ ਇੱਥੇ ਕਿਲਾ ਰਚਣਾ ਚਾਹੁੰਦੇ ਨੇ, ਇੱਕ ਸੁੰਦਰ ਕਿਲਾ ਮਹਾਰਾਜ ਸੱਚੇ ਪਾਤਸ਼ਾਹ ਜੀ ਬਣਾਉਣਾ ਚਾਹੁੰਦੇ ਹਨ।
ਕਲਗੀਧਰ ਆਇਸ ਏਵ ਕਰੇ।
ਕਿਲਾ ਬਣਾਉਣ ਵਾਸਤੇ, ਕਿਲਾ ਚੁਣਾਉਣ ਵਾਸਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਆਗਿਆ ਕੀਤੀ ਹੈ, ਇਸ ਤਰ੍ਹਾਂ ਹੁਕਮ ਕੀਤਾ ਹੈ।
ਅਬ ਲਿਓ ਹਜ਼ਾਰ ਕੜਾ ਪ੍ਰਸ਼ਾਦ ਕਰੋ।
ਮਹਾਰਾਜ ਜੀ ਨੇ ਹੁਕਮ ਕੀਤਾ ਕਿ ਖਜ਼ਾਨੇ ਵਿਚੋਂ, ਗੁਰੂ ਘਰ ਦਾ ਜਿਹੜਾ ਖਜ਼ਾਨਾ, ਉਸ ਖਜ਼ਾਨੇ ਚੋਂ 1,000 ਰੁਪਈਆ ਲੈ ਲਓ ਔਰ 1,000 ਰੁਪਈਏ ਦੀਆਂ ਰਸਤਾਂ ਲਿਆ ਕੇ ਉਹਦੀਆਂ ਕੜਾ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਕਰੋ, ਖੁੱਲੇ ਗੱਫੇ, ਸਾਰਿਆਂ ਵਿਚ ਖੁੱਲੇ ਵਰਤਾਰੇ ਵਰਤਾਏ ਜਾਣ, ਕਿਉਂਕਿ ਸੈਂਕੜਿਆਂ ਦੀ ਗਿਣਤੀ ਚ ਲੋਕ ਇਕੱਠੇ ਸਨ, ਸਭ ਵਿਚ ਦੇਗ ਵਰਤਣੀ। ਤੋਂ ਮਹਾਰਾਜ ਜੀ ਨੇ ਹੁਕਮ ਕੀਤਾ ਹੈ ਕਿ ਕਿਲਾ ਰਚਣ ਤੋਂ ਪਹਿਲਾਂ ਸਾਰੀ ਸੰਗਤ ਵਿਚ ਕੜਾ ਪ੍ਰਸ਼ਾਦ ਦੀ ਦੇਗ ਵਰਤਾਈ ਜਾਏ, ਉਹਦੇ ਵਾਸਤੇ 1,000 ਰੁਪਈਏ ਦਾ ਕੜਾ ਪ੍ਰਸ਼ਾਦ ਤਿਆਰ ਕਰੋ।
ਜਮਨਾ ਤਟ ਲਿਆਏ ਬਣਾਏ ਦਰੋ।
ਔਰ ਜਮਨਾ ਦੇ ਕੰਢੇ ਤੇ ਜਿੱਥੇ ਕਿਲੇ ਦਾ ਨੀਂਹ ਪੱਥਰ ਰੱਖਣਾ, ਜਿੱਥੇ ਕਿਲਾ ਉਸਾਰਨਾ ਹੈ, ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਜਮਨਾ ਦੇ ਕੰਢੇ ਦੇ ਉੱਤੇ ਲੈ ਆਓ।
ਸੁਣ ਆਏ ਸਦਾਸਨ ਸ਼ੀਘਰ ਧਰੇ।
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਆਗਿਆ ਸੇਵਾਦਾਰਾਂ ਨੇ ਸੁਣੀ ਹੈ, ਮਹਾਰਾਜ ਜੀ ਦੇ ਸਿੱਖਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਹੁਕਮ ਸੁਣਿਆ ਹੈ ਔਰ ਸਤਿਗੁਰਾਂ ਦਾ ਹੁਕਮ ਸੁਣ ਕੇ ਉਸ ਹੁਕਮ ਦੀ ਪਾਲਣਾ ਕੀਤੀ ਹੈ।
ਬਨਵਾਏ ਭਲੇ ਵਿਦ ਸੰਚ ਕਰੇ।
ਭਲੀ ਪ੍ਰਕਾਰ ਦੀ ਵਿਧੀ ਨਾਲ, ਮਰਿਆਦਾ ਨਾਲ, ਕਿਉਂਕਿ ਦੇਗ ਤਿਆਰ ਕਰਨ ਦੀ ਵੀ ਵਿਧੀ ਹੈ, ਮਰਿਆਦਾ ਹੈ। ਤੋ ਸਤਿਗੁਰੂ ਜੀ ਨੂੰ ਭੋਗ ਲੱਗਣਾ ਜਿਸ ਦੇਗ ਦਾ, ਉਹਦੇ ਵਾਸਤੇ ਵਿਧੀ ਹੋਣੀ ਚਾਹੀਦੀ, ਮਰਿਆਦਾ ਹੋਣੀ ਚਾਹੀਦੀ ਹੈ। ਤੋ ਵਿਧੀ ਸਹਿਤ, ਵਿਧੀ ਦਾ ਮਤਲਬ ਕਿ ਪੂਰੀਆਂ ਚੀਜ਼ਾਂ ਬਰਾਬਰ ਪਾਈਆਂ ਜਾਣ, ਘਿਓ, ਖੰਡ, ਆਟਾ ਜਿਹੜਾ ਹੈ ਇਹ ਬਰਾਬਰ ਦੀ ਮਿਕਦਾਰ ਚ ਰੱਖਿਆ ਜਾਏ, ਫਿਰ 4 ਗੁਣਾ ਵੱਧ ਇਹਦੇ ਚ ਪਾਣੀ ਪਾਇਆ ਜਾਏ, ਸੇਕ ਵੀ ਜਿਹੜਾ ਹੈ ਉਹ ਭਲੀ ਪ੍ਰਕਾਰ ਨਾਲ ਲੱਗੇ। ਤੋ ਇਸ ਪ੍ਰਕਾਰ ਦੀ ਵਿਧੀ ਨਾਲ ਮਰਿਆਦਾ ਕੀ ਹੈ, ਸੁਚਮਤਾ ਸਹਿਤ ਇਸ਼ਨਾਨ ਪਾਨ ਕਰਕੇ, ਸਵੱਛ ਵਸਤਰ ਧਾਰਨ ਕਰਕੇ, ਜਪਜੀ ਸਾਹਿਬ ਦਾ ਪਾਠ ਕਰਦਿਆਂ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਨੀ ਹੈ। ਤੋ ਇਸ ਮਰਿਆਦਾ ਦੇ ਨਾਲ ਔਰ ਇਸ ਵਿਧੀ ਦੇ ਨਾਲ ਕੜਾ ਪ੍ਰਸ਼ਾਦ ਦੀ ਜਿਹੜੀ ਦੇਗ ਹੈ, ਉਸ ਗੁਰੂ ਕੇ ਸਿੱਖਾਂ ਨੇ, ਸੇਵਕਾਂ ਨੇ ਤਿਆਰ ਕੀਤੀ ਹੈ।
ਸਭ ਆਨ ਦਰਿਓ ਤਤਕਾਲ ਤਾ ਜਮਨਾ ਤਤ ਬੈਠਣ ਤਾਂ ਜਾ।
ਕੜਾ ਪ੍ਰਸ਼ਾਦ ਦੀਆਂ ਖੁੱਲੀਆਂ ਦੇਗਾਂ ਤਿਆਰ ਕਰਕੇ ਵੱਡਿਆਂ ਬਰਟੋਇਆਂ ਵਿਚ, ਬਰਤਨਾਂ ਵਿਚ, ਬਾਟਿਆਂ ਚ ਪਾ ਕੇ ਉਹ ਦੇਗ ਲਿਆ ਕੇ ਜਮਨਾ ਦੇ ਕੰਢੇ ਦੇ ਉੱਤੇ, ਜਿੱਥੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਬੈਠੇ ਸਨ, ਉਥੇ ਲਿਆ ਕੇ ਕੜਾ ਪ੍ਰਸ਼ਾਦ ਦੀ ਦੇਗ ਰੱਖੀ ਹੈ ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆ ਕੇ ਬੇਨਤੀ ਕੀਤੀ ਹੈ।
ਗੁਰੂ ਨਾਨਕ ਆਦਿਕ ਨਾਮ ਲਏ ਕਰ ਜੋਰ ਖਰੇ ਅਰਦਾਸ ਕੀਏ।
ਲੇਵੜੇ ਸਿੱਖ ਨੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਨਾਮ ਲੈ ਕੇ ਸਤਿਗੁਰਾਂ ਦੇ ਪਵਿੱਤਰ ਚਰਨਾਂ ਦੇ ਵਿਚ ਅਰਦਾਸ ਕੀਤੀ ਹੈ। ਹੱਥ ਜੋੜ ਕੇ ਸਾਰੇ ਸਿੱਖ ਅਰਦਾਸ ਵਿਚ ਖੜੇ ਨੇ, ਖੁਦ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਵੀ ਅਰਦਾਸ ਵਿਚ ਖੜੇ ਨੇ, ਔਰ ਮੇਵੜਾ ਵੱਡਿਆਂ ਸਤਿਗੁਰਾਂ ਦਾ ਨਾਂ ਲੈ ਕੇ ਅਰਦਾਸੀਆ ਅਰਦਾਸ ਕਰਦੇ ਹੈ।
ਦਸਮੋ ਪਾਤਸ਼ਾਹ ਚਿਨਾਵਤ ਹੈ, ਜਮਨਾ ਤਟ ਕੋਲ ਕੋਟ ਬਨਾਵਤ ਹੈ।
ਅਰਦਾਸੀਏ ਨੇ ਅਰਦਾਸ ਕੀਤੀ ਹੈ, ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ, ਧੰਨ ਗੁਰੂ ਅੰਗਦ ਦੇਵ ਸਾਹਿਬ, ਸ੍ਰੀ ਗੁਰੂ ਅਮਰਦਾਸ, ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਸ੍ਰੀ ਗੁਰੂ ਅਰਜਨ ਦੇਵ ਸਾਹਿਬ, ਸ੍ਰੀ ਗੁਰੂ ਹਰਗੋਬਿੰਦ ਸਾਹਿਬ, ਧੰਨ ਧੰਨ ਸ੍ਰੀ ਗੁਰੂ ਹਰ ਰਾਏ ਸਾਹਿਬ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ, ਔਰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ। ਅਰਦਾਸ ਹੈ, ਬੇਨਤੀ ਹੈ ਕਿ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਿਲਾ ਚਿਣਵਾਉਣਾ ਚਾਹੁੰਦੇ ਹਨ, ਕਿਲੇ ਦਾ ਨੀਂਹ ਪੱਥਰ ਰੱਖਣਾ ਚਾਹੁੰਦੇ ਨੇ, ਕਿਲੇ ਦੀ ਰਚਨਾ ਕਰਨਾ ਚਾਹੁੰਦੇ ਹਨ।
ਦਿਨ ਰਹਿਣ ਸਾਇਕ ਆਪ ਬਨੋ,
ਜਮਨਾ ਦੇ ਕੰਢੇ ਤੇ ਕੋਟ ਬਣਾਉਣਾ ਚਾਹੁੰਦੇ ਨੇ ਮਹਾਰਾਜ, ਆਪ ਦੀ ਕਿਰਪਾ ਕਰਨੀ ਸਤਿਗੁਰੂ ਜੀ, ਰਾਤ ਦਿਨ ਸਹਾਇਤਾ ਕਰਨੀ, ਦਿਨ ਰਾਤ ਸਹਾਇਕ ਬਣ ਕੇ ਰਹਿਣਾ ਮਹਾਰਾਜ ਸੱਚੇ ਪਾਤਸ਼ਾਹ ਜੀ।
ਬਿਗਨਾਗਨ ਕੋ ਤਤਕਾਲ ਹਨ,
ਔਰ ਜਿਹੜੇ ਬਿਗਨਾਗਨ ਹਨ, ਬਿਗਨਾ ਦਾ ਆਪ ਜੀ ਤਾਤਕਾਲ ਨਾਸ ਕਰੋ, ਰਾਤ ਦਿਨ ਸਹਾਇਤਾ ਕਰਨੀ, ਕਿਲੇ ਦੀ ਰਚਨਾ ਨਿਰਵਿਘਨਤਾ ਸਹਿਤ ਰਚੀ ਜਾਵੇ, ਇਹ ਕਾਰਜ ਆਪ ਜੀ ਦੀ ਦਇਆ ਨਾਲ ਸੰਪੰਨ ਹੋਵੇ, ਕਿਸੇ ਵੀ ਪ੍ਰਕਾਰ ਦਾ ਕੋਈ ਵਿਘਨ ਨਾ ਪਵੇ, ਵਿਘਨ ਆਵੇ ਤੇ ਆਪ ਜੀ ਵਿਘਨਾਂ ਦੀ ਨਿਵਿਰਤੀ ਕਰੋ, ਏਦਾਂ ਅਰਦਾਸੀਏ ਨੇ ਮੇਵੜੇ ਨੇ ਅਰਦਾਸ ਕੀਤੀ ਹੈ।
ਹਿਮ ਹੋਏ ਖਰੇ ਅਰਦਾਸ ਕਰੇ,
ਸਲੋ ਕੇ ਮੇਵੜੇ ਨੇ ਅਰਦਾਸੀਏ ਨੇ ਅਰਦਾਸ ਕੀਤੀ ਹੈ ਮਹਾਰਾਜ, ਕੜਾ ਪ੍ਰਸ਼ਾਦ ਦੀਆਂ ਦੇਗਾ ਹਾਜ਼ਰ ਨੇ, ਆਪ ਜੀ ਦੇ ਦਰ ਪ੍ਰਵਾਨ ਹੋਣ,
ਕਰ ਬੰਦ ਪਲੇ ਪ੍ਰਣਾਮ ਕਰੇ,
ਪਿਆਰ ਨਾਲ ਹੱਥ ਜੋੜ ਕੇ ਵੰਦਨਾ ਕੀਤੀ ਹੈ, ਪ੍ਰਣਾਮ ਕੀਤੀ ਹੈ, ਨਮਸਕਾਰ ਕੀਤੀ ਹੈ।
ਬਹੁਰੋ ਸਭ ਮੈਂ ਵਰਤਾਏ ਦਿਓ,
ਕੜਾ ਪ੍ਰਸ਼ਾਦ ਦੀਆਂ ਦੇਗਾਂ ਨੂੰ ਭੋਗ ਲਵਾ ਕੇ, ਫਿਰ ਉਹ ਦੇਗਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਗਿਆ ਲੈ ਕੇ ਸਾਰੀਆਂ ਸੰਗਤਾਂ ਦੇ ਵਿਚ ਕੜਾ ਪ੍ਰਸ਼ਾਦ ਦੀ ਦੇਗ ਵਰਤਾਈ ਹੈ।
ਘਰ ਆਦਰ ਲੇ ਮੁਖ ਖਾਨ ਕੀਓ,
ਤੇ ਜਿੰਨੇ ਮਾਈ ਭਾਈ ਨੇ ਸਭ ਨੇ ਬੜੇ ਅਦਬ ਨਾਲ ਸਤਕਾਰ ਨਾਲ ਕੜਾ ਪ੍ਰਸ਼ਾਦ ਦੀ ਦੇਗ ਲਈ ਹੈ, ਔਰ ਦੇਗ ਲੈ ਕੇ ਬੜੇ ਅਦਬ ਨਾਲ ਸਤਕਾਰ ਨਾਲ ਆਪਣੇ ਮੁਖਾਰ ਬਿੰਦ ਵਿਚ ਪਾਈ ਗੁਰੂ ਕਾ ਪ੍ਰਸ਼ਾਦ ਜਾਣ ਕੇ। ਅੱਜ ਦੇ ਸਿੱਖਾਂ ਵਾਂਗ ਉਹਨੂੰ ਵੀ ਹੱਥਾਂ ਨੂੰ ਦੇਸੀ ਘਿਓ ਲੱਗੇ ਤੇ ਪੈਰਾਂ ਨੂੰ ਮਲੀ ਜਾਂਦੇ ਖੁਸ਼ਕੀ ਦੂਰ ਕਰਨ ਲਈ। ਹੋਵੇ ਮਹਾਰਾਜ ਜੀ ਦੀ ਰਸਨਾ ਨੂੰ ਲੱਗਾ ਹੋਇਆ ਪ੍ਰਸ਼ਾਦ, ਉਹਦਾ ਘਿਓ ਪੈਰਾਂ ਤੇ ਲਾਈ ਜਾਂਦੇ ਨੇ, ਲੱਤਾਂ ਤੇ ਮਲੀ ਜਾਂਦੇ ਨੇ। ਤੂੰ ਇਸ ਪ੍ਰਕਾਰ ਦਾ ਨਿਰਾਦਰ ਨਹੀਂ ਕਰਨਾ ਚਾਹੀਦਾ। ਤੂੰ ਕੜਾ ਪ੍ਰਸ਼ਾਦ ਦਾ ਬੜਾ ਸਤਿਕਾਰ ਕੀਤਾ ਗੁਰਸਿੱਖਾਂ ਨੇ, ਜਿਨ੍ਹਾਂ ਜਿਨ੍ਹਾਂ ਵੀ ਪ੍ਰਸ਼ਾਦ ਲਿਆ, ਵਾਹਿਗੁਰੂ ਕਹਿ ਕੇ ਪ੍ਰਸ਼ਾਦ, ਕੜਾ ਪ੍ਰਸ਼ਾਦ ਆਪਣੇ ਮੁਖ ਵਿਚ ਪਾਇਆ ਹੈ।
ਹੁਣ ਆਪ ਸੰਗ ਲਿਓ,
ਇਹਦਾ ਦੇਗ ਵਰਤ ਗਈ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਆਪ ਉੱਠੇ ਆਸਣ ਤੋਂ, ਰਾਜਾ ਮੇਦਨੀ ਪ੍ਰਕਾਸ਼ ਨੂੰ ਮਹਾਰਾਜ ਜੀ ਨੇ ਆਪਣੇ ਨਾਲ ਲਿਆ ਹੈ।
ਪ੍ਰਧਾਨ ਸਮੂਹ ਤੋਂ ਸੰਗ ਬਯੋ,
ਔਰ ਜਿਹੜਾ ਪ੍ਰਧਾਨ ਸੀ ਇਹਦਾ ਵਜ਼ੀਰ, ਹੋਰ ਵੀ ਜਿਹੜੇ ਅਹਿਲਕਾਰ ਸਨ, ਉਹਨਾਂ ਸਾਰਿਆਂ ਨੂੰ ਇਹਨਾਂ ਨੇ ਨਾਲ ਲਿਆ ਹੈ।
ਵਿਸਥਾਰ ਜਿਤਕ ਵਿਸਾਲ ਚਾਹੋ,
ਤੇ ਜਿੰਨਾ ਕੁ ਵਿਸਥਾਰ ਚਾਹੀਦਾ ਕਿਲੇ ਦਾ, ਵੀ ਕਿੰਨਾ ਕੁ ਚੌੜੀ ਜਿਹੜੀ ਚੌਂਕੀ ਰੱਖਣੀ ਹੈ ਜਿਹਦੇ ਉੱਤੇ ਕਿਲਾ ਉਸਾਰਿਆ ਜਾਣਾ, ਕਿ ਉਹ ਕਿੰਨੀ ਕੁ ਚੌੜੀ ਹੋਣੀ ਚਾਹੀਦੀ ਹੈ, ਕਿੰਨਾ ਕੁ ਵਿਸਥਾਰ ਹੋਣਾ ਚਾਹੀਦਾ ਕਿਲੇ ਦਾ, ਉਹ ਚਾਰੇ ਪਾਸੇ ਫਿਰ ਕੇ ਮਹਾਰਾਜ ਜੀ ਵੇਖਣ ਲੱਗੇ ਨੇ।
ਚਿਨ ਬੇਕੋ ਕੋਟ ਸੁਨਾਏ ਕਯੋ,
ਮਹਾਰਾਜ ਜੀ ਨੇ ਨਿਸ਼ਾਨੀ ਦੱਸ ਦਿੱਤੀ ਕਿ ਇੰਨਾ ਚੌੜਾ ਇਹ ਕਿਲਾ ਹੋਣਾ ਚਾਹੀਦਾ ਜਿਹਦੇ ਤੇ ਚੌਂਕੀ ਰੱਖ ਕੇ ਕਿਲੇ ਦੀ ਉਸਾਰੀ ਕੀਤੀ ਜਾਵੇ।
ਜਿਸ ਵਿਚ ਹਜ਼ਾਰੋਂ ਵੀਰ ਰਹਿ,
ਜਗ੍ਹਾ ਮਹਾਰਾਜ ਜੀ ਨੇ ਘੇਰੀ ਹੈ ਕਿਲੇ ਦੀ, ਕਿ ਗੁਰੂ ਸਾਹਿਬ ਨੇ ਹੁਕਮ ਕੀਤਾ ਹੈ ਕਿ ਭਾਈ ਇੰਨੀ ਕੁ ਜਗ੍ਹਾ ਘੇਰਨੀ ਹੈ ਕਿਲੇ ਦੀ, ਔਰ ਇਹਦੇ ਉੱਤੇ ਸੋਹਣਾ ਕਿਲਾ ਰਚਣਾ ਜਿਹਦੇ ਵਿਚ ਹਜ਼ਾਰਾਂ ਦੀ ਗਿਣਤੀ ਚੰਦਰ ਸੂਰਮੇ ਰਹਿ ਸਕਣ। ਕਿਲਾ ਇੰਨਾ ਵੱਡਾ ਹੋਵੇ ਕਿ ਅੰਦਰ ਹਜ਼ਾਰਾਂ ਸੂਰਮਿਆਂ ਦੇ ਰਹਿਣ ਦਾ ਪ੍ਰਬੰਧ ਹੋਵੇ, ਹਜ਼ਾਰਾਂ ਸੂਰਮੇ ਅੰਦਰ ਜਿਹੜੇ ਨੇ ਉਹ ਇਕੱਠੇ ਕਰਕੇ ਰੱਖੇ ਜਾ ਸਕਣ।
ਬਿੰਦਨ ਕੋ ਜੈ ਥਾਨ ਲਓ,
ਤੇ ਜੇ ਹਜ਼ਾਰਾਂ ਸੂਰਮੇ ਹੋਣਗੇ ਤੇ ਉਹਨਾਂ ਦੇ ਘੋੜੇ ਵੀ ਹੋਣਗੇ, ਘੋੜਿਆਂ ਨੂੰ ਅੰਦਰ ਖੜਾ ਕਰਨ ਵਾਸਤੇ ਵੀ ਖੁੱਲੀ ਜਗ੍ਹਾ ਹੋਵੇ, इस तरह का किला खुला किला महाराज जी ने रचन वास्ते आग्या की है।
बेतकात बनाए करो,
किले दे विच लड़न दे मोर्चे भी चाहिए ने, लड़ाई वास्ते किले दियां कंधां विच मोर्चे बनाए जांदे ने, ते ओ मोर्चे भी बनाने ने पूरन तौर ते, जिन्हां मोर्चियां विच डट के बाहरों आए दुश्मन दा मुकाबला कीता जा सके। गोलियां चलाउण वास्ते बंदूकां चलाउण वास्ते आले ने जेड़े ओ बनाए जान। तुहाडे विचों बहुतियां संगतां ने दर्शन कीते होणे ने किला श्री आनंदगढ़ साहिब आनंदपुर साहिब, उत्थे तुसी जाओ वेखोगे किले दियां कंधां दे विच छेक निकले हुए ने, आले निकले हुए ने, बंदूकां दियां विच नालियां पा के गोलियां चलाउण वास्ते ने बाहरों दुश्मन नूं मारन लई। महाराज जी ने आख्या भी वड्डे वड्डे होल रखे जाण, वड्डे वड्डे आले रखे जाण, जिन्हां विचों बंदूकां दियां नलियां पा के गोलियां चलाईयां जा सकण, ओह गोलियां चलाउण दियां बंदूकां दे मोर्चे भी बनाए जाण।
गुरपुरब लगाए दिओ,
सब तों पहलां जिहड़ी नींह रखी है ओह गुरु कलगीधर जी ने आप अपने पवित्र ते मुबारक हथां दे नाल सतगुरु सच्चे पातशाह जी ने पौंटा साहब दी नींह रखी है। दसवें पातशाह ने आप अपने हथां नाल
रण लेन एती उत्साहियो,
और महाराज जी दे मन विच जंग दे मैदान विच फतेह लैण दा बड़ा भारी उत्साह है कि रण दे मैदान विच जंग दे मैदान दे विच फतेह प्राप्त करन दी महाराज जी दे अंदर इच्छा है। एहो जी इच्छा रख के महाराज जी ने किले दी नींह रखी है।
समदाए लगे सब कार करे,
शुरुआत महाराज जी ने अपने हथां नाल कीती है, बाद विच जिन्ने सेवादार ने, जिन्ने नौकर ने, कारीगर ने, मजदूर ने, जां संगतां आईयां ने, ओ सारे फिर उसारी दा काम करन लगे हन।
कन पाहन आन बनाए धरे,
और वड्डे वड्डे पत्थर सन, क्योंकि पत्थर दा इलाका है, इटा की तो लोड़ नहीं सी, आवे बना के इटा पकाने की लोड़ नहीं सी, किला रचन वास्ते पत्थर का किला बनाया। ते पत्थर का जड़ा किला है, पत्थर कट कट के दूरों दूरों लिया के रखते हैं।
मित्र का गन डालत पंख गनो,
और गारा आदक बना के जा चूना आदक बना के फिर उन्हें पत्थरां नू रख के उन्हां पत्थरां दी चिणवाई करदे ने, कंधां दी उसारी करदे ने।
बहादुर परो बड जंग मनो,
कहदे रौला पिया होया, कोई कहंदा बई पत्थर लियाओ, कोई कहंदा गारा लियाओ, कोई कहंदा चूना लियाओ, एदां रौला पिया होया। एदां जापदा भी किला रचण तों पहलां ही जंग शुरू हो गया। जंग दे विच जिवें आवाज हुंदी है ना, एदा मानो आवाज आ रही है।
सिर उपर कोई उठावता,
इन्हां ने अपने सिरां दे उत्ते बड़े बड़े पत्थर चुके हुए ते चुक के लजा रहे ने।
गन पत्थर को करावता,
कई सबलां फड़ियां होईयां ने, बड़े बड़े सबल लै के उन्हां सबलां नाल जड़ां विचों पत्थर पुट पुट के बाहर सुटदे हन।
रघुवीर मनो दद सेत करियो,
इसदा जापदा जिवें रघुवीर भगवान श्री राम चंद्र जी ने जदों लंका जाना सी, ते लंका जान वास्ते उन्होंने समुंदर दे उत्ते पत्थरां दा पुल बद्धा सी, ते बड़े वानर सेना भी उत्ते आ गई सी। कहिंदे इदां ही जापदा मानो जिवें कलयुग दे अवतार गुरु कलगीधर जी भी एक किला रच रहे ने। इह किला नहीं मानो एक पुल है, जिस पुल तो लंघ के इस लोक तो चल के परलोक तक दी सुखैन यात्रा कीती जा सकती है। ऐसा सुखद पुल जिस पुल दा नाम है सतगुरां दा पवित्र दरबार श्री पौंटा साहिब, ओदी रचना महाराज सच्चे पातशाह जी कर रहे ने।
नर ब्रिंदन ते मरोर परयो,
इतना हजारां लोकां दे इकट्ठे होण नाल बड़ा रौला बड़ा शोर मचिया होया है।
वो एक कार करावत है,
कह कह के काम करोंदे, भई आ चीज लियाओ, आ वस्तु लियाओ, इत्थे आ दी लोड़ है, इदा कह कह के कई काम करोंदे ने, हल्ला शेरी दे के
विधराखन को तो बतावत है,
कई वो पत्थर रखण दी विधि दसदे ने, भी इनू इस तरह आ सीधा करके रखना है, इहदी कोर इदा बाहर कढ के रखनी है, किस ढंग नाल रखना है, इदा वो पत्थर रखण दी विधि दसदे हन, ढंग दसदे ने जेहड़े कारीगर हन।
गुर सांझ सकार नियारत है,
इदा किला उसारिया जा रहा, एक बारी सवेर दे समय ते एक बार शाम दे समय जाके महाराज जी निगाह मार के आउंदे ने, ਸਵੇਰੇ ਵੇਖਦੇ ਨੇ ਵੀ ਕਿੰਨਾ ਕੁ ਸਾਰੀ ਸ਼ੁਰੂ ਹੋ ਰਹੀ ਹੈ, ਸਾਰਾ ਕੰਮ ਸ਼ੁਰੂ ਕਰਾਉਂਦੇ ਨੇ, ਤੇ ਸ਼ਾਮ ਦੇ ਸਮੇਂ ਫਿਰ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਵੇਖਦੇ ਨੇ ਕਿ ਉਸਾਰੀ ਕਿੰਨੀ ਕੁ ਹੋ ਗਈ ਹੈ, ਕੌਂਟਾ ਸਾਹਿਬ ਕਿਲੇ ਦੀ ਰਚਨਾ ਕਿੰਨੀ ਕੁ ਹੋ ਗਈ ਹੈ। ਤੋ ਇਸ ਪ੍ਰਕਾਰ ਨਾਲ ਸਵੇਰੇ ਤੇ ਸ਼ਾਮ ਮਹਾਰਾਜ ਜੀ ਭਲੀ ਪ੍ਰਕਾਰ ਨਾਲ ਜਾ ਕੇ ਕਲਗੀਧਰ ਜੀ ਆਪ ਵੇਖਦੇ ਹਨ।
ਮੁਖ ਸਾਦੈ ਸਾਦੀ ਉਚਾਰਤ ਹੈ,
ਔਰ ਮਹਾਰਾਜ ਜੀ ਉਹਨਾਂ ਕਾਰੀਗਰਾਂ ਨੂੰ ਹੌਸਲਾ ਅਫਜਾਈ ਕਰਨ ਵਾਸਤੇ ਉਹਨਾਂ ਨੂੰ ਸਵਾਸ਼ ਸਵਾਸ਼ ਕਹਿੰਦੇ ਨੇ। ਸਵਾਸ਼ ਭਾਈ ਮਜ਼ਦੂਰਾਂ ਨੂੰ ਵੀ ਮਹਾਰਾਜ ਜੀ ਹੌਸਲਾ ਦਿੰਦੇ ਨੇ, ਜਿਹੜੇ ਕਾਰੀਗਰ ਨੇ ਉਹਨਾਂ ਨੂੰ ਵੀ ਹੌਸਲਾ ਦਿੰਦੇ ਹਨ।
ਮੈਂ ਪਾਲਕ ਸੈਨ ਕਰੈ ਕ੍ਰਿਤ ਤੂ,
ਜਿਹੜੇ ਰਾਜਾ ਮੇਦਨੀ ਪ੍ਰਕਾਸ਼ ਹੈ ਉਹ ਇਸ ਪ੍ਰਕਾਰ ਨਾਲ ਬੜੇ ਸੋਹਣੇ ਢੰਗ ਦੇ ਨਾਲ ਇਹ ਸਾਰੀ ਕ੍ਰਿਤ ਸਾਰਾ ਕੰਮ ਆਪ ਆਪਣੀ ਦੇਖ ਰੇਖ ਵਿਚ ਆਪਣੀ ਨਿਗਰਾਨੀ ਚ ਕਰਵਾ ਰਿਹਾ।
ਗੁਰੂ ਸੰਗਤ ਭਾਉ ਤਰੇ ਚਿਤ ਤੂ,
ਗੁਰੂ ਕੀਆਂ ਸੰਗਤਾਂ ਆਪਣੇ ਹਿਰਦੇ ਵਿਚ ਬੜੀ ਭਾਵਨਾ ਬੜਾ ਪਿਆਰ ਬੜੀ ਸ਼ਰਧਾ ਧਾਰਨ ਕਰਦੀਆਂ ਹਨ।
ਕਲਗੀਧਰ ਕੇ ਫਟਕਾਰ ਕਰੈ,
ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਜੀ ਦੇ ਜਿਹੜੇ ਸੂਰਮੇ ਨੇ ਉਹ ਵੀ ਆ ਕੇ ਸੇਵਾ ਕਰ ਰਹੇ ਨੇ ਕਿ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਕਿਲਾ ਰਚਿਆ ਜਾਣਾ, ਦੁਸ਼ਮਣਾਂ ਨੂੰ ਮਾਰਨ ਵਾਸਤੇ ਉਨ੍ਹਾਂ ਦਾ ਮੁਕਾਬਲਾ ਕਰਨ ਲਈ ਇਹ ਕਿਲਾ ਰਚਿਆ ਜਾਣਾ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੁਕਮ ਸੁਣ ਕੇ ਜਿਹੜੇ ਸਤਿਗੁਰਾਂ ਦੇ ਸਿਪਾਹੀ ਨੇ ਮਹਾਰਾਜ ਜੀ ਦੇ ਸੂਰਮੇ ਨੇ ਉਹ ਵੀ ਆ ਕੇ ਸੇਵਾ ਕਰਦੇ ਨੇ ਆਪਣੇ ਹੱਥੀ।
ਪੰਜ ਪ੍ਰਾਤ ਕਰਾਵਤ ਤੀਰ ਤੇਰਾ,
ਸਤਿਗੁਰੂ ਜੀ ਦੇ ਪੰਜੇ ਭਰਾ ਮਹਾਰਾਜ ਜੀ ਦੀ ਭੂਆ ਦੇ ਪੁੱਤਰ ਭਾਈ ਸਾਹਿਬ ਭਾਈ ਸੰਗੋ ਸ਼ਾਹ ਜੀ, ਭਾਈ ਸਾਹਿਬ ਭਾਈ ਜੀਤ ਮੱਲ ਜੀ, ਭਾਈ ਸਾਹਿਬ ਭਾਈ ਮਾਰੀ ਚੰਦ ਜੀ ਹੋਣੀ, ਇਹ ਵੀ ਆ ਕੇ ਬੜੇ ਪਿਆਰ ਨਾਲ ਬੜੇ ਸਤਿਕਾਰ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਇਸ ਕਿਲੇ ਦੀ ਸੇਵਾ ਆਪ ਆਪਣੀ ਨਿਗਰਾਨੀ ਵਿਚ ਕਰਵਾ ਰਹੇ ਨੇ।
ਬਦ ਬ੍ਰਿੰਦਨ ਸੰਦਨ ਸੰਗ ਲਈਏ,
ਬਹੁਤ ਸਾਰੇ ਮਸੰਦਾਂ ਨੂੰ ਆਪਣੇ ਨਾਲ ਲੈ ਕੇ
ਨੰਦ ਚੰਦ ਕਹਿ ਉਤਸ਼ਾਹ ਦੀਏ,
ਗੁਰੂ ਸਾਹਿਬ ਜੀ ਦੇ ਦੀਵਾਨ ਦੀਵਾਨ ਨੰਦ ਚੰਦ ਜੀ ਬੜੇ ਭਾਰੀ ਉਤਸ਼ਾਹ ਦੇ ਨਾਲ ਸਾਰੀ ਸੇਵਾ ਕਰਵਾ ਰਹੇ ਨੇ, ਬਹੁਤ ਸਾਰੇ ਮਸੰਦਾਂ ਨੂੰ ਆਪਣੇ ਨਾਲ ਲਾ ਕੇ ਸੇਵਾ ਕਰਵਾ ਰਹੇ ਨੇ।
ਨਾਲ ਹੋਏ ਹਜ਼ਾਰੋਂ ਆਵਤੈ,
ਹਜ਼ਾਰਾਂ ਲੋਕ ਇਕੱਠੇ ਹੋ ਕੇ ਚੱਲ ਕੇ ਆਉਂਦੇ ਹਨ।
ਕਹਿ ਤੂਰਨ ਕਰ ਕਰਾਵਤ,
ਬੜੀ ਛੇਤੀ ਨਾਲ ਹੁਕਮ ਕਰ ਕਰਕੇ ਭਾਈ ਛੇਤੀ ਨਾਲ ਹੱਲੇ ਨਾਲ ਕੰਮ ਕਰੋ, ਹੱਲੇ ਦੇ ਨਾਲ ਇਹ ਕਿਲਾ ਜਿਹੜਾ ਹੈ ਉਹ ਸਾਰਿਆ ਜਾਵੇ, ਬਸ ਇਹ ਦਿਨਾਂ ਦੇ ਵਿਚ ਹੀ ਉਸਾਰੀ ਹੋ ਜਾਏ।
ਬਸ ਬਦ ਬਾਸਰ ਦੇਗ ਵਿਸਾਲ ਚਲੈ,
ਔਰ ਬਹੁਤ ਵੱਡੀ ਭਾਰੀ ਦੇਗ ਸਾਰਾ ਦਿਨ ਚੱਲਦੀ ਹੈ। ਗੁਰੂ ਸਾਹਿਬ ਜੀ ਦੇ ਜਿਹੜੇ ਲੰਗਰ ਨੇ ਉਹ ਸਵੇਰੇ ਚੱਲ ਜਾਂਦੇ ਨੇ, ਔਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੰਗਰ ਚੱਲਦੇ ਰਹਿੰਦੇ ਹਨ।
ਮਨ ਭਾਵਤ ਭੋਜਨ ਪੂਰ ਮਿਲੈ,
ਔਰ ਮਨ ਭਾਉਂਦਾ ਭੋਜਨ ਸਾਰਿਆਂ ਨੂੰ ਮਿਲਦਾ, ਸਾਰਿਆਂ ਨੂੰ ਪ੍ਰਾਪਤ ਹੁੰਦਾ ਸਾਹਿਬ ਜੀ ਦੇ ਲੰਗਰਾਂ ਵਿਚੋਂ।
ਮੁਰਲੀ ਕਰ ਸੰਗ ਮਹੀਪਤ ਕੋ,
ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਰਾਜੇ ਮੇਦਨੀ ਪ੍ਰਕਾਸ਼ ਨੂੰ ਕਈ ਵਾਰ ਆਪਣੇ ਨਾਲ ਲੈ ਕੇ ਜਾਂਦੇ ਹਨ।
ਸਗਰੀ ਕ੍ਰਿਤ ਕੋ,
ਸਾਰੀ ਕ੍ਰਿਤ ਨੂੰ ਬੜੀ ਭਲੀ ਪ੍ਰਕਾਰ ਨਾਲ ਬੜੇ ਸੋਹਣੇ ਢੰਗ ਨਾਲ ਵੇਖਦੇ ਹਨ।
ਬਹੁਤ ਸ਼ੀਘਰ ਬਣਿਓ ਉਤਸ਼ਾਹ,
ਔਰ ਬੜੀ ਸ਼ੀਘਰਤਾਈ ਦੇ ਨਾਲ ਬੜੇ ਉਤਸ਼ਾਹ ਦੇ ਨਾਲ ਕਿਲਾ ਬਣਾਇਆ ਜਾ ਰਿਹਾ।
ਗੜਕੋ ਦਿਨ ਠਾਨ ਉਮਾ,
ਬੜੇ ਉਮਾਹ ਨਾਲ ਬੜੇ ਚਾਓ ਦੇ ਨਾਲ ਕਿਲਾ ਪੱਕੇ ਤੌਰ ਤੇ ਮਜਬੂਤ ਬੂਤੀ ਦੇ ਨਾਲ ਬਣਾਇਆ ਜਾ ਰਿਹਾ।
ਤਿੰਨ ਦੁਆਦਸ਼ ਮੈਂ ਸਭ ਤਿਆਰ ਕਰਿਓ,
ਔਰ ਕਹਿੰਦੇ ਦੁਆਦਸ 12 ਕ ਦਿਨਾਂ ਦੇ ਵਿਚ ਹੀ ਵੇਖੋ ਇੰਨੀ ਤੇਜ਼ੀ ਨਾਲ ਕੰਮ ਹੋਇਆ, ਹਜ਼ਾਰਾਂ ਬੰਦੇ ਲੱਗੇ ਸੀ, 12 ਕ ਦਿਨਾਂ ਦੇ ਵਿਚ ਹੀ ਬਹੁਤ ਵੱਡਾ ਭਾਰੀ ਕਿਲਾ ਉਹਦੀਆਂ ਦੀਵਾਰਾਂ ਬਣ ਕੇ ਚਾਰੇ ਪਾਸਿਓਂ ਤਿਆਰ ਹੋ ਗਈਆਂ।
ਗਨ ਪਾਹਨ ਪੰਕ ਮਹਾਨ ਦਰਿਓ,
ਔਰ ਇਸ ਪ੍ਰਕਾਰ ਨਾਲ ਬਹੁਤ ਸਾਰੇ ਲੋਕਾਂ ਨੇ ਰਲ ਕੇ ਏਦਾਂ ਬੜਾ ਵੱਡਾ ਕਿਲਾ ਜਿਹੜਾ ਹੈ ਉਹ ਰਚ ਦਿੱਤਾ, ਤਿਆਰ ਕਰ ਦਿੱਤਾ ਹੈ।
ਰਚ ਸੁੰਦਰ ਦਵਾਰ ਉਧਾਰਨਾ,
ਫਿਰ ਬਹੁਤ ਵੱਡਾ ਇੱਕ ਦਰਵਾਜਾ ਜੋ ਬੜਾ ਮਜ਼ਬੂਤ ਹੈ ਪੱਕਾ ਹੈ, ਉਹ ਇੱਕ ਪੱਕਾ ਦਰਵਾਜਾ ਫਿਰ ਇਹਦਾ ਬਾਹਰ ਦਾ ਰੱਖਿਆ ਵੱਡਾ ਦਰਵਾਜਾ ਅੰਦਰ ਬਾਹਰ ਆਉਣ ਵਾਸਤੇ।
ਦ੍ਰਿੜਤਾ ਬੋਠਾ ਨਜਾ ਸੁਕਾ,
ਦਰਵਾਜਾ ਹੁਣ ਕਿਲਾ ਵੀ ਰਚ ਲਿਆ, ਜਿੰਨਾ ਕਿਲਾ ਮਜ਼ਬੂਤ ਹੋਣਾ ਚਾਹੀਦਾ ਕਿਲੇ ਦੀਆਂ ਦੀਵਾਰਾਂ, ਓਨਾ ਹੀ ਉਹਦਾ ਦਰਵਾਜਾ ਮਜ਼ਬੂਤ ਹੋਣਾ ਚਾਹੀਦਾ। ਕਹਿੰਦੇ ਬੜੀ ਮਜ਼ਬੂਤੀ ਦੇ ਨਾਲ ਦਰਵਾਜਾ ਰਚਿਆ ਵੀ ਤੋਪ ਦਾ ਗੋਲਾ ਵੀ ਵੱਜੇ ਤੇ ਦਰਵਾਜਾ ਨਾ ਟੁੱਟੇ, ਇਹੋ ਜਿਹੇ ਢੰਗ ਨਾਲ ਬੜੀ ਮਜ਼ਬੂਤੀ ਦੇ ਨਾਲ ਕਿਲੇ ਦਾ ਦਰਵਾਜ਼ਾ ਰਚਿਆ ਗਿਆ।
ਰਿਪਾਏ ਸਮੀਪ ਸਕੈਨਾ ਕਬੈ,
ਇਹੋ ਜਿਹੇ ਢੰਗ ਨਾਲ ਕਿਲਾ ਰਚਿਆ ਕਿ ਦੁਸ਼ਮਣ ਨੇੜੇ ਨਾ ਆ ਸਕੇ, ਕਿਲੇ ਤੋਂ ਦੋ ਦੋ ਤਿੰਨ ਤਿੰਨ ਕੋਹ ਦੂਰ ਹੀ ਰਹਿਣ। ਇਹੋ ਜਿਹੇ ਢੰਗ ਦੇ ਨਾਲ ਸੋਹਣੇ ਕਿਲੇ ਦੀ ਰਚਨਾ ਕੀਤੀ ਕਿ ਦੁਸ਼ਮਣ ਨੇੜੇ ਨਾ ਆ ਸਕੇ,
ਅੰਤਰ ਮਾਰਤ ਬਾਹਰ ਸਬੈ,
ਔਰ ਅੰਦਰ ਹੀ ਖਲੋ ਕੇ ਦੁਸ਼ਮਣ ਬਾਹਰ ਆਉਂਦੇ, ਅੰਦਰ ਹੀ ਖਲੋ ਕੇ ਜਿਹੜੇ ਸੂਰਮੇ ਨੇ ਉਹ ਬਾਹਰੋਂ ਆਉਂਦੇ ਦੁਸ਼ਮਣਾਂ ਨੂੰ ਅੰਦਰੋਂ ਹੀ ਮਾਰ ਮੁਕਾਉਣ। ਇਹੋ ਜਿਹੇ ਢੰਗ ਦੇ ਨਾਲ ਕਿਲੇ ਦੀ ਰਚਨਾ ਕੀਤੀ ਹੈ।
ਦਰ ਪੂਰਨ ਕੀਨ ਬਣਾਏ ਗਨੰਗ,
ਇਸ ਪ੍ਰਕਾਰ ਨਾਲ ਬੜੇ ਸੋਹਣੇ ਢੰਗ ਨਾਲ ਬਹੁਤ ਸਾਰੇ ਲੋਕਾਂ ਨੇ ਰਲ ਕੇ ਕਿਲਾ ਰਚ ਕੇ ਪੂਰਨ ਕਰ ਦਿੱਤਾ ਹੈ, ਪੂਰਨ ਤੌਰ ਤੇ ਕਿਲੇ ਦੀ ਰਚਨਾ ਕਰਕੇ ਕਿਲਾ ਬਣਾ ਦਿੱਤਾ ਹੈ।
ਜਿਸ ਮੈਂ ਰਚ ਗੀਤ ਮਹਾਨਰਨੰਗ,
ਔਰ ਜਿਹਦੇ ਵਿਚ ਬਹੁਤ ਸਾਰੇ ਸੂਰਮੇ ਰਲ ਕੇ ਇਕੱਠੇ ਹੋ ਕੇ ਜੰਗ ਲੜ ਸਕਦੇ ਨੇ। ਹਜ਼ਾਰਾਂ ਦੀ ਗਿਣਤੀ ਵਿਚ ਸੂਰਮੇ ਇਸ ਕਿਲੇ ਦੇ ਅੰਦਰ ਇਕ ਕੈਪੈਸਿਟੀ ਹੁੰਦੀ ਹੈ, ਉਹ ਬਣਾ ਦਿੱਤੀ ਹੈ ਕਿ ਇੰਨੇ ਬੰਦੇ ਇਸ ਕਿਲੇ ਵਿਚ ਖਲੋ ਕੇ, ਹਜ਼ਾਰਾਂ ਬੰਦੇ ਖਲੋ ਕੇ ਲੜ ਸਕਦੇ ਨੇ, ਇੰਨੇ ਘੋੜੇ ਬੰਨੇ ਜਾ ਸਕਦੇ ਨੇ, ਇੰਨੇ ਹਾਥੀ ਅੰਦਰ ਰੱਖੇ ਜਾ ਸਕਦੇ ਨੇ। ਇਸ ਢੰਗ ਦੇ ਨਾਲ ਸਾਰਾ ਕਿਲਾ ਜਿਹੜਾ ਹੈ ਉਹ ਜੰਗ ਰਚਣ ਵਾਸਤੇ, ਬੰਦਿਆਂ ਦੇ ਲੜਨ ਵਾਸਤੇ ਪੂਰਨ ਤੌਰ ਤੇ ਤਿਆਰ ਕਰ ਦਿੱਤਾ ਹੈ।
ਗੁਰਪਾਸ ਨਹੀਂ ਬਸ ਜਾਤ ਪਿਓ,
ਇਸ ਤਰ੍ਹਾਂ ਜਦੋਂ ਕਿਲਾ ਬਣ ਕੇ ਤਿਆਰ ਹੋ ਗਿਆ ਤੋ ਰਾਜਾ ਮੇਦਨੀ ਪ੍ਰਕਾਸ਼ ਚੱਲ ਕੇ ਮਹਾਰਾਜ ਗੁਰੂ ਕਲਗੀਧਰ ਜੀ ਦੇ ਕੋਲ ਆਇਆ।
ਇਕ ਕੋਟ ਵਿਸਾਲ ਆਨੰਦ,
ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਆ ਕੇ ਸਤਿਗੁਰਾਂ ਨੂੰ ਕਹਿਣ ਲੱਗਾ, ਸਤਿਗੁਰੂ ਜੀ ਕਿਲਾ ਬੜਾ ਸੁੰਦਰ ਰਚਿਆ ਗਿਆ ਹੈ, ਬੜਾ ਸੋਹਣਾ ਕੋਟ ਉਸਾਰਿਆ ਗਿਆ ਹੈ।
ਹਰੀ ਬ੍ਰਿੰਦਨ ਕੀ ਨੈ ਚਿੰਤ ਰੇ,
ਮਹਾਰਾਜ ਜੀ ਹੁਣ ਦੁਸ਼ਮਣ ਦੀ ਕੋਈ ਚਿੰਤਾ ਨਹੀਂ। ਰਾਜੇ ਦੇ ਮਨ ਦੇ ਵਿਚ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਹੱਥ ਦੇ ਉੱਤੇ ਕਿਲਾ ਬਣ ਜਾਣਾ, ਪਰਲੇ ਪਾਸੇ ਦੁਸ਼ਮਣ ਦਾ ਰਾਜ ਹੈ ਤੇ ਹੱਦ ਰੱਖੀ ਸੀ ਉਹਦੇ ਤੇ ਕਿਲਾ ਬਣਾ ਲਿਆ ਵੀ ਜੇ ਦੁਸ਼ਮਣ ਆਵੇ ਪਹਿਲਾਂ ਇੱਥੇ ਹੱਦ ਤੇ ਹੀ ਉਹਦਾ ਮੁਕਾਬਲਾ ਕੀਤਾ ਜਾ ਸਕੇ। ਤੇ ਕਿਲੇ ਦੇ ਵਿਚ ਜੇ ਮੰਨ ਲੋ 5000 ਬੰਦਾ ਵੀ ਲੜ ਰਿਹਾ ਕਿਲੇ ਦੇ ਅੰਦਰ ਤੇ ਉਹਦੀ ਜਿਹੜੀ ਸ਼ਕਤੀ ਹੈ ਦੁਸ਼ਮਣ ਨਾਲ ਲੜਨ ਵਾਸਤੇ ਉਹ 50000 ਜਿੰਨੀ ਹੋ ਜਾਂਦੀ ਹੈ, 10 ਗੁਣਾ ਵੱਧ ਜਾਂਦੀ ਹੈ। ਅੰਦਰ ਓਨਾ ਹੀ ਜ਼ਿਆਦਾ ਸੇਫ ਢੰਗ ਦੇ ਨਾਲ ਉਹ ਬਾਹਰੋਂ ਦੁਸ਼ਮਣ ਨੂੰ ਮਾਰ ਸਕਦੇ ਨੇ। ਤੋ ਰਾਜਾ ਮੇਦਨੀ ਪ੍ਰਕਾਸ਼ ਬੜਾ ਖੁਸ਼ ਹੋਇਆ, ਬੜਾ ਪ੍ਰਸੰਨ ਹੋਇਆ ਕਿ ਕਿਲਾ ਰਚਿਆ ਗਿਆ ਦੁਸ਼ਮਣ ਨੂੰ ਮਾਰਨ ਵਾਸਤੇ।
ਗੁਰਪੂਰਨ ਕੀ ਕਰਨਾ ਸੋ ਲਏ,
ਦੁਸ਼ਮਣ ਦੀ ਚਿੰਤਾ ਹੀ ਨਹੀਂ ਰਹੀ ਹੁਣ ਕੱਲਾ ਫਤਿਹ ਸ਼ਾਹ ਤਾਂ ਕੀ ਉਹਦੇ ਨਾਲ ਹੋਰ ਵੀ ਰਾਜੇ ਆ ਜਾਣ ਇਕੱਠੇ ਹੋ ਕੇ, ਤਾਂ ਵੀ ਮੈਨੂੰ ਕੋਈ ਡਰ ਨਹੀਂ ਰਿਹਾ। ਪੂਰਨ ਸਤਿਗੁਰੂ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਜੀ ਮਹਾਰਾਜ ਜੀ ਦੀ ਮੇਰੇ ਤੇ ਕਰੁਣਾ ਹੋ ਗਈ ਹੈ, ਦਇਆ ਹੋ ਗਈ ਹੈ।
ਪਦ ਪੰਕਜ ਬੰਦਤ ਬੈਠ ਗਯੋ,
ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿਚ ਆਇਆ, ਆ ਕੇ ਸਤਿਗੁਰਾਂ ਨੂੰ ਮੱਥਾ ਟੇਕ ਕੇ ਵੰਦਨਾ ਕਰਕੇ ਮਹਾਰਾਜ ਜੀ ਦੇ ਕੋਲ ਬੈਠ ਗਿਆ।
ਮਨ ਕੀਤੇ ਜਾਨ ਬਖਾਨ ਕੀਓ,
ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਦੇ ਮਨ ਦੀ ਜਾਣ ਕੇ ਉਸ ਵਕਤ ਗੁਰੂ ਕਲਗੀਧਰ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ,
ਸੁਣ ਭੂਪਤ ਤ੍ਰਾਸ ਨ ਤਾਵਤ ਹੈ, ਇਸ ਸਥਾਨ ਵਿਖੇ ਹਮ ਜਾਵਦੇ।
ਗੁਰੂ ਕਲਗੀਧਰ ਜੀ ਬੋਲੇ, ਕਹਿਣ ਲੱਗੇ, ਰਾਜਾ ਮੇਦਨੀ ਪ੍ਰਕਾਸ਼, ਤੈਨੂੰ ਉਦੋਂ ਤੱਕ ਕਿਸੇ ਦਾ ਵੀ ਡਰ ਆਪਣੇ ਮਨ ਚ ਰੱਖਣ ਦੀ ਲੋੜ ਨਹੀਂ ਜਦੋਂ ਤੱਕ ਅਸੀਂ ਇੱਥੇ ਬੈਠੇ ਹਾਂ। ਜਦੋਂ ਤੱਕ ਅਸੀਂ ਇੱਥੇ ਹਾਜ਼ਰ ਹਾਂ ਉਦੋਂ ਤੱਕ ਤੈਨੂੰ ਕਿਸੇ ਦਾ ਡਰ, ਕਿਸੇ ਦਾ ਖੌਫ, ਕਿਸੇ ਦਾ ਭਉ ਰੱਖਣ ਦੀ ਲੋੜ ਨਹੀਂ।
ਅਸ ਕੋ ਬਲਵਾਨ ਜੋ ਆਏ ਸਕੈ,
ਕਿਹੜਾ ਐਸਾ ਬਲ ਵਾਲਾ, ਕਿਹੜਾ ਐਸਾ ਬਲਵਾਨ ਹੈ ਜਿਹੜਾ ਇਸ ਪਾਸੇ ਵੇਖੇ, ਇਸ ਪਾਸੇ ਆ ਸਕੇ।
ਘਰ ਪੋਹਣ ਬੰਕ ਜੋ ਤੈ ਸਕੈ,
ਜਿਹੜਾ ਆਪਣੀਆਂ ਭੌਹਾਂ ਵਿੰਗੀਆਂ ਕਰਕੇ ਤੇਰੇ ਵੱਲ ਵੇਖੇ, ਇਹੋ ਜਿਹਾ ਕਿਹੜਾ ਬਲਵਾਨ ਹੈ ਸਾਡੇ ਹੁੰਦਿਆਂ। ਮਹਾਰਾਜ ਜੀ ਕਹਿੰਦੇ ਕਿਹਦੇ ਚ ਇੰਨੀ ਤਾਕਤ ਹੈ, ਕਿਹਦੇ ਚ ਇੰਨਾ ਬਲ ਹੈ ਜਿਹੜਾ ਆਪਣੀਆਂ ਭੌਹਾਂ ਆਪਣੀਆਂ ਨਿਗਾਹਾਂ ਨੂੰ ਟੇਢਾ ਕਰਕੇ ਵੀ ਤੇਰੇ ਵੱਲ ਵੇਖੇ।
ਪਗ ਪਾਮਨ ਦਿਓ ਨਹੀਂ ਕਿਤਕੋ,
ਕਿਸੇ ਦੁਸ਼ਮਣ ਨੂੰ ਅਸੀਂ ਤੇਰੇ ਰਾਜ ਵਿਚ ਪੈਰ ਨਹੀਂ ਪਾਉਣ ਦਿਆਂਗੇ।
ਜਦ ਆਏ ਲਖੋ ਮ੍ਰਿਤ ਸੋ ਤੇ ਕੋ,
ਤੇ ਜਿਹੜਾ ਚੜ ਕੇ ਆਵੇਗਾ ਇਹ ਜਾਣ ਲੈ ਕਿ ਉਹ ਮੌਤ ਦੇ ਘਰ ਵਿਚ ਪਹੁੰਚੇਗਾ ਸਿੱਧਾ। ਜਿਹੜਾ ਚੜ ਕੇ ਆਵੇਗਾ ਉਹ ਮੌਤ ਦੇ ਘਰ ਪਹੁੰਚੇਗਾ, ਜਮ ਦੇ ਘਰ ਪਹੁੰਚੇਗਾ।
ਨਿਸ਼ਚਿੰਤ ਸਦਾ ਨਿਜ ਰਾਜ ਕਰੋ,
ਤੁਸੀਂ ਨਿਸ਼ਚਿੰਤ ਹੋ ਕੇ ਇੱਥੇ ਰਾਜ ਕਰੋ, ਨਿਸ਼ਚਿੰਤ ਹੋ ਕੇ ਬੇਫਿਕਰ ਹੋ ਕੇ ਰਾਜ ਕਰੋ ਜਦੋਂ ਤੱਕ ਅਸੀਂ ਇੱਥੇ ਹਾਂ।
ਗੁਰਧਾਮ ਵਿਖੇ ਨਿਤ ਭਾਉ ਧਰੋ,
ਸਤਿਗੁਰੂ ਜੀ ਦੇ ਇਸ ਧਾਮ ਦੇ ਉੱਤੇ, ਗੁਰੂ ਘਰ ਦੇ ਉੱਤੇ ਭਾਵਨਾ ਰੱਖਣੀ, ਪ੍ਰੇਮ ਰੱਖਣਾ ਗੁਰੂ ਸਾਹਿਬ ਜੀ ਦੇ ਘਰ ਉੱਤੇ। ਮਹਾਰਾਜ ਜੀ ਦਾ ਬੜਾ ਸੁੰਦਰ ਦਰਬਾਰ ਇੱਥੇ ਰਚਿਆ ਹੋਇਆ। ਉਹ ਪੁਰਾਣੇ ਸਮੇਂ ਵਿੱਚ ਉਹ ਕਿਲਾ ਵੀ ਸੀ। ਡਾਕਟਰ ਭਾਈ ਵੀਰ ਸਿੰਘ ਜੀ ਨੇ ਥੱਲੇ ਵਿਸ਼ੇਸ਼ ਟਿੱਪਣੀ ਦਿੱਤੀ ਹੈ। ਉਹ ਕਹਿੰਦੇ ਅੰਦਰ ਦਰਬਾਰ ਹੈ, ਕਿਲਾ ਬਾਹਰ ਥੋੜਾ ਜਿਹਾ ਢਿਆ ਹੋਇਆ, ਉਹਨਾਂ ਨੇ ਦਰਸ਼ਨ ਕੀਤੇ ਨੇ। ਪਰ ਹੁਣ ਉਹ ਪੁਰਾਣਾ ਕਿਲਾ ਤਾਂ ਨਹੀਂ ਰਿਹਾ, ਮਹਾਰਾਜ ਜੀ ਦਾ ਆਲੀਸ਼ਾਨ ਦਰਬਾਰ ਬਣ ਚੁੱਕਾ, ਪਰ ਉਹ ਕਿਲਾ ਨਹੀਂ ਸਾਂਭ ਸਕੇ ਜਿਹੜਾ ਸਤਿਗੁਰੂ ਜੀ ਨੇ ਆਪ ਆਪਣੇ ਹੱਥੀਂ ਰਚਿਆ ਸੀ। ਹੋਰ ਵੀ ਬਹੁਤ ਸਾਰੀਆਂ ਗੁਰੂ ਘਰ ਦੀਆਂ ਪੁਰਾਤਨ ਇਮਾਰਤਾਂ ਜਿਹੜੀਆਂ ਸਮਾਂ ਰਹਿੰਦਿਆਂ ਲੋੜ ਸੀ ਸਾਂਭਣ ਦੀ, ਪਰ ਉਹ ਸਾਂਭੀਆਂ ਨਹੀਂ ਗਈਆਂ, ਉਹਨਾਂ ਨੂੰ ਢਾ ਦਿੱਤਾ ਗਿਆ ਔਰ ਨਵੇਂ ਦਰਬਾਰ ਉਹਨਾਂ ਦੀਆਂ ਥਾਵਾਂ ਤੇ ਬਣਾ ਦਿੱਤੇ ਗਏ। ਹਾਲਾਂਕਿ ਚਾਹੀਦਾ ਸੀ ਉਹਨਾਂ ਇਮਾਰਤਾਂ ਨੂੰ ਉਸੇ ਤਰ੍ਹਾਂ ਰੱਖ ਲੈਣਾ, ਨਵਾਂ ਦਰਬਾਰ ਬਣਾਉਣਾ ਤੇ ਨਾਲ ਹੋਰ ਜਗ੍ਹਾ ਲੈ ਕੇ ਖੁੱਲੀ ਜਗ੍ਹਾ ਦੇ ਵਿੱਚ ਦਰਬਾਰ ਬਣਾਇਆ ਜਾ ਸਕਦਾ ਸੀ, ਪਰ ਉਦੋਂ ਇਹ ਵਿਚਾਰ ਨਹੀਂ ਕੀਤੀ ਗਈ। ਪਰ ਹੁਣ ਵੀ ਸੰਭਲਣ ਦੀ ਲੋੜ ਹੈ, ਹਾਲੇ ਵੀ ਬਹੁਤ ਸਾਰੀਆਂ ਪੁਰਾਤਨ ਨਿਸ਼ਾਨੀਆਂ ਜਾਂ ਪੁਰਾਤਨ ਧਰੋਹਰਾਂ ਜਾਂ ਪੁਰਾਣੇ ਅਸਥਾਨ ਉਹ ਮੌਜੂਦ ਨੇ, ਉਹਨਾਂ ਨੂੰ ਸੰਭਾਲ ਲੈਣਾ ਚਾਹੀਦਾ, ਇਨ ਬਿਨ ਉਸੇ ਤਰ੍ਹਾਂ ਰੱਖਣਾ ਚਾਹੀਦਾ। ਇਹ ਸਾਡਾ ਇਤਿਹਾਸ ਹੈ, ਇਤਿਹਾਸ ਸਾਂਭ ਕੇ ਰੱਖਣਾ। ਇੰਗਲੈਂਡ ਵਰਗੇ ਦੇਸ਼ਾਂ ਨੇ 5-5 ਹਜ਼ਾਰ ਸਾਲ ਪੁਰਾਣੇ ਮਕਾਨ ਜਿਹੜੇ ਨੇ ਉਹ ਉਸੇ ਤਰ੍ਹਾਂ ਸਾਂਭ ਕੇ ਰੱਖੇ ਹੋਏ ਨੇ, ਵੀ ਇਹ ਸਾਡਾ ਇਤਿਹਾਸ ਹੈ। ਹਾਲੇ ਉੱਥੇ ਭਾਵੇਂ ਕੋਈ ਵੱਡੇ ਰਿਸ਼ੀ ਮੁਨੀ ਨਹੀਂ ਸੀ ਰਹਿੰਦੇ, ਆਮ ਲੋਕ ਹੀ ਰਹਿੰਦੇ ਸੀ ਉਹਨਾਂ ਘਰਾਂ ਵਿਚ, ਪਰ ਉਹਨਾਂ ਨੇ ਉਹ ਵੀ ਸਾਂਭ ਕੇ ਰੱਖੇ ਹੋਏ ਨੇ। ਤੇ ਸਾਡਾ ਤਾਂ ਇਤਿਹਾਸ ਬਹੁਤਾ ਪੁਰਾਣਾ ਨੀ, 500 ਸਾਲ ਹੀ ਪੁਰਾਣਾ। ਹਿੰਦੂ ਵੀਰਾਂ ਦੇ 5-5 ਹਜ਼ਾਰ ਸਾਲ ਪੁਰਾਣੇ ਮੰਦਰ ਉਹਨਾਂ ਨੇ ਉਸੇ ਤਰ੍ਹਾਂ ਸਾਂਭ ਕੇ ਰੱਖੇ ਹੋਏ ਨੇ, ਸਾਨੂੰ ਵੀ ਸਾਂਭਣੇ ਚਾਹੀਦੇ ਨੇ। ਸੋ ਪਾਉਂਟਾ ਸਾਹਿਬ ਦਾ ਜਿਹੜਾ ਪੁਰਾਣਾ ਕਿਲਾ ਤਾਂ ਨਹੀਂ ਰਿਹਾ, ਪਰ ਹੁਣ ਨਵਾਂ ਦਰਬਾਰ ਹੈ। ਨੇੜੇ ਨੇੜੇ ਮਹਾਰਾਜ ਦਸਵੇਂ ਪਾਤਸ਼ਾਹ ਜੀ ਦੇ ਹੋਰ ਵੀ ਪਵਿੱਤਰ ਸਥਾਨ ਨੇ। ਦਸਵੇਂ ਪਾਤਸ਼ਾਹ ਨੇ ਜਿੱਥੇ ਜੰਗ ਲੜਿਆ ਉਹ ਭੰਗਾਣੀ ਸਾਹਿਬ ਦਾ ਸਥਾਨ, ਫਿਰ ਜਿੱਥੇ ਸ਼ੇਰ ਦਾ ਸ਼ਿਕਾਰ ਖੇਡਿਆ ਉਹ ਸ਼ੇਰਗਾਹ ਸਾਹਿਬ, ਤੋ ਜਿੱਥੇ ਮਹੰਤ ਕਿਰਪਾਲ ਦਾਸ ਜੀ ਉਦਾਸੀ ਰਹਿੰਦੇ ਸੀ ਉਹਨਾਂ ਦਾ ਨੇੜੇ ਸਥਾਨ ਹੈ। ਇਸ ਤਰ੍ਹਾਂ ਗੁਪਤਸਰ ਸਾਹਿਬ ਮਹਾਰਾਜ ਗੁਰੂ ਕਲਗੀਧਰ ਜੀ ਦਾ ਸਥਾਨ ਹੈ, ਪਾਉਂਟਾ ਸਾਹਿਬ ਦੇ ਨੇੜੇ ਹੀ। ਇਸ ਪ੍ਰਕਾਰ ਨਾਲ ਨੇੜੇ ਨੇੜੇ ਮਹਾਰਾਜ ਜੀ ਦੀਆਂ ਹੋਰ ਵੀ ਕਈ ਯਾਦਗਾਰਾਂ, ਕਈ ਸਥਾਨ ਸੁਸ਼ੋਭਿਤ ਨੇ, ਤੋ ਜਿਨ੍ਹਾਂ ਦੇ ਦਰਸ਼ਨ ਅੱਜ ਵੀ ਸੰਗਤਾਂ ਕਰਦੀਆਂ ਹਨ। ਤੋ ਮਹਾਰਾਜ ਜੀ ਨੇ ਰਾਜੇ ਮੇਦਨੀ ਪ੍ਰਕਾਸ਼ ਨੂੰ ਕਿਹਾ, ਰਾਜਾ ਗੁਰੂ ਘਰ ਤੇ ਭਾਵਨਾ ਰੱਖ, ਪ੍ਰੇਮ ਰੱਖ, ਤੈਨੂੰ ਡਰਨ ਦੀ ਲੋੜ ਨਹੀਂ। ਜਦੋਂ ਤੱਕ ਅਸੀਂ ਇੱਥੇ ਬੈਠੇ ਹਾਂ ਤੇਰੀ ਵਾਹ ਵੱਲ ਨਹੀਂ ਕੋਈ ਵੇਖ ਸਕਦਾ, ਆਪਣੀ ਭਾਉ ਵਿੰਗੀ ਕਰਕੇ ਤੇਰੇ ਵੱਲ ਨਹੀਂ ਕੋਈ ਤੱਕ ਸਕਦਾ।
ਜੁਗ ਲੋਕ ਸਾਇਕ ਹੋਵਾਂਗੇ।
ਮਹਾਰਾਜ ਜੀ ਕਹਿੰਦੇ, ਰਾਜਾ ਕੱਲੇ ਇਸ ਲੋਕ ਦੀ ਗੱਲ ਨਹੀਂ ਕਰਦੇ, ਅਸੀਂ ਤੇਰੀ ਬਾਂਹ ਫੜ ਲਈ ਹੈ, ਇਸ ਲੋਕ ਵਿਚ ਤਾਂ ਤੈਨੂੰ ਰੱਖਾਂਗੇ, ਅੱਗੇ ਪਰਲੋਕ ਵਿਚ ਵੀ ਰੱਖਾਂਗੇ, ਦੋਹਾਂ ਜਹਾਨਾਂ ਵਿਚ ਅਸੀਂ ਤੈਨੂੰ ਰੱਖਾਂਗੇ, ਦੋਹਾਂ ਜਹਾਨਾਂ ਦੇ ਵਿਚ ਅਸੀਂ ਤੇਰੇ ਸਹਾਇਕ ਹੋਵਾਂਗੇ।
ਵਿਗਨੰਗਨ ਪਾਪੈ ਖੋਵਾਂਗੇ,
ਸਾਰੇ ਪਾਪਾਂ ਦਾ, ਸਾਰਿਆਂ ਵਿਘਨਾਂ ਦਾ ਅਸੀਂ ਨਾਸ ਕਰਾਂਗੇ, ਉਹਨਾਂ ਦਾ ਖਾਤਮਾ ਕਰਾਂਗੇ।
ਕਰ ਜੋੜ ਬਿਨੈ ਮੈਂ ਪਾਲ ਕਰਾਂ,
ਹੱਥ ਜੋੜ ਕੇ ਮੇਦਨੀ ਪ੍ਰਕਾਸ਼ ਬੋਲਿਆ, ਕਹਿਣ ਲੱਗਾ,
ਮਨ ਮੋਰ ਭਰੋਸਾ ਹੀ ਸੁਧਰੈ।
ਹੇ ਸਤਿਗੁਰੂ ਜੀ, ਮੇਰੇ ਮਨ ਚ ਇਹੀ ਭਰੋਸਾ ਹੈ ਮਹਾਰਾਜ, ਮੇਰੇ ਹਿਰਦੇ ਵਿਚ ਤੁਹਾਡੇ ਚਰਨਾਂ ਤੇ ਇਹੀ ਭਰੋਸਾ, ਇਹੀ ਯਕੀਨ ਹੈ।
ਮਨ ਕਾਮਨ ਪੂਰਨ ਮੋਹੇ ਕਰੇ,
ਤੁਸੀਂ ਕਿਰਪਾ ਕਰਕੇ ਮੇਰੇ ਮਨ ਦੀ ਕਾਮਨਾ ਪੂਰੀ ਕਰ ਦਿੱਤੀ ਹੈ।
ਹੱਥ ਪੈਰ ਚ ਕੋਟ ਸੁਚਿੰਤ ਹਰੇ,
ਮਹਾਰਾਜ ਜੀ ਤੁਸੀਂ ਕਿਰਪਾ ਕਰਕੇ ਹੱਦ ਦੇ ਉੱਤੇ, ਜਿਹੜਾ ਮੇਰੇ ਰਾਜ ਦੀ ਹੱਦ ਸੀ, ਹੱਦ ਦੇ ਉੱਤੇ ਮਹਾਰਾਜ ਜੀ ਆਪ ਜੀ ਨੇ ਕਿਲਾ ਰਚ ਕੇ, ਕਿਲਾ ਬਣਾ ਕੇ ਮੇਰੀ ਚਿੰਤਾ ਦੂਰ ਕਰ ਦਿੱਤੀ ਹੈ।
ਨਿਦਰਾਵਰ ਕੇਰ ਪ੍ਰਤਾਪ ਮਾ,
ਸਤਿਗੁਰੂ ਜੀ ਤੁਹਾਡਾ ਮਹਾਨ ਪ੍ਰਤਾਪ ਹੈ, ਬੜਾ ਵੱਡਾ ਭਾਰੀ ਪ੍ਰਤਾਪ ਹੈ ਗਰੀਬ ਨਵਾਜ ਜੀ।
ਸੁਨਿਆੰਤ ਪ੍ਰਿਥੀ ਤਲ ਜਾਏ ਤਾ,
ਸਾਰੀ ਪ੍ਰਿਥੀ ਤਲ ਦੇ ਉੱਤੇ ਹਰ ਜਗ੍ਹਾ ਤੇ ਹਰ ਥਾਂ ਤੇ ਵਿਸ਼ਵ ਦੇ ਹਰ ਕੋਨੇ ਵਿਚ महाराज जी तुहाडा सुजस तुहाडी महिमा सुनी जांदी है। सतगुरु सच्चे पातशाह जी ने राजे मेदनी प्रकाश नूं धीरज दिता है।
लखलीन गुरु तन ईश्वर को
जान लिया के कलगी धर जी ईश्वर दा स्वरूप ने, ईश्वर दा अवतार हन।
हर जोरत सेवत पाओ दरै,
हाथ जोड़ के बड़े प्यार नाल महाराज जी नूं सेवदा ते प्रेम रखदा है।
बारन बात बिलास करै,
बहु वारी कई वेरी आके सतगुरां दे नाल बह के वचन बिलास करदा है।
गुरु सांगे अखेर पियानता,
कलगीधर पातशाह जी कई बार शिकार खेडन जांदे ने, तो राजा मेदनी प्रकाश नाल नाल शिकार खेडन जांदा। इत्थे शिकार खेडन बारे कलगीधर जी ने आप अपनी बाणी श्री दसम ग्रंथ साहब दे अंदर विचित्र नाटक विच लिखिया कि मारे रीच रोछ चंखारा, कि इत्थे जेड़े एक गुरु कलगीधर दे पौंटा साहब दा शिकार जेड़ा खेडिया उहदे बारे लिखिया के नगर पामटा शुभ करन जमना बह समीपे, भी बज्र महाराज जी ने लिखे के कहलूर तो महाराज सच्चे पातशाह जी चल के श्री पौंटा साहब आए, तो पौंटा साहब महाराज जी ने बहुत शिकार खेडिया, बहुत सारे जंगली जानवरां नूं शिकार करके मुक्त कीता है। ते राजा मेदनी प्रकाश सतगुरां दे नाल जांदा है।
जित तन दी बखानत है,
जिधर जिधर मेदनी प्रकाश दसदा ना संघने जंगल दसदा है, सतगुरु जी नाल नाल उसे पासे जांदे हन।
मृग केहर आए संगारते,
जे कोई हिरन आ जाए ता हिरन दा शिकार खेडदे ने, जे कोई शेर आ गया ता शेर दा शिकार भी खेडदे हन।
चुपकान के बाण परारते,
बंदूक नाल गोली नाल भी मारदे ने, ते जां फिर अपने कमान दे विच्चों तीर खिच के तीर दे नाल भी महाराज जी शिकार खेडदे हन।
वो बाज से आनंद मानन को,
बहुत सारे बाज सिचाने ओ महाराज सच्चे पातशाह जी दे पंछियां दे उत्ते हमला करके उन्हां दा शिकार खेडदे ने। शिकारी स्वान कुत्ते रखे हुए ने, ओ शिकार खेडदे हन।
इम छोरत गात कानन को,
इन्हां पंछियां नूं बाजां नूं महाराज सच्चे पातशाह जी पंछियां दे उत्ते छड्डदे ने। बड़े बड़े जानवरां दा ए शिकार खेडदे हन, सारे जंगल नूं गोंदे हन।
कलगी सर को हर खावते,
जदों ए बाज झपट मार के किसे दा शिकार खेडदे ने ना, चाहे पंछी दा चाहे हिरन दा, ते वेख के गुरु कलगीधर जी बड़े खुश हुंदे, दसवें पातशाह जी महाराज जी बड़े प्रसन्न हुंदे ने वेख के।
बन की बोकात बतावते,
और बन दे जंगल दे महाराज सच्चे पातशाह जी बहुत सारियां गल्लां जेड़ियां ने ओ दसदे हन।
फिर तापुन आए नवेत करें,
काफी समा शिकार खेडन तो बाद फिर शाम दे समय महाराज जी अपने महलां विच आ जांदे ने, और जिथे सतगुरां दा आसन है आके निवेश करदे हन।
मिल बैठते और पाओ तरै,
जिथे सारे सिंघां नाल बह के सारियां सिखां नाल सूरमियां नाल बह के वचन बिलास करदे ने, भाव करदे ने, प्रेम करदे ने।
नरको निज देश पछावत वस्तु गुर हेति अनावत।
राजा मेदनी प्रकाश भी बहुता समा सतगुरां दे कोल ही रहा, और जे कोई वस्तु चाहिदी हुंदी है सतगुरां दे डेरे विच अपनी राजधानी भेजदा नाहण, उत्थों जां नेड़े तेड़े जिहड़े होर इलाके ने उत्थों भेज के जिहड़ी जिहड़ी वस्तु चाहिदी है ओह महाराज जी दे कोल मंगवाउंदा है।
दिन केतक बोप समीप रहयो,
कई दिन राजा मेदनी प्रकाश जिन्ने दिन किला बणदा रहा, किला बनन तो बाद भी कई दिन सतगुरु जी दे चरणा विच मेदनी प्रकाश रहा।
गुर नाहन तो पुन जान चयो,
कई दिन महाराज जी कोल रहंदे आ बीत गए, ते फिर इन्हे आग्या लई वापस अपने नगर नाहन जान वास्ते आग्या लई।
गुर की गुर जान विदा सो करयो,
मन दी जान के सतगुरु सच्चे पातशाह जी महाराज अंतर्यामी गुरुदेव ने राजे नूं उस वेले विदा कीता है।
पग पंकज पैन हाथ धरयो,
चलण तो पहला जान तो पहला सतगुरां दे पावन चरणा नूं छूया है बड़ी भावना नाल, ਚਰਨਾਂ ਨੂੰ ਮਹਾਰਾਜ ਜੀ ਨੇ ਨੂੰ ਆਪਣੇ ਹੱਥਾਂ ਨਾਲ ਸਪਰਸ਼ ਕੀਤਾ ਹੈ।
ਜਿਤ ਬਾਸ ਸਮੀਪੈ ਆਪਨ ਕੋ,
ਔਰ ਮਹਾਰਾਜ ਜੀ ਨੂੰ ਕਹਿਣ ਲੱਗਾ ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਨਿਤ ਮੇਰੇ ਕੋਲ ਸਮੀਪ ਵਸਦੇ ਹੋ, ਮੈਂ ਵੀ ਤੁਹਾਡੇ ਨੇੜੇ ਹੀ ਇੱਥੇ ਚੱਲਿਆ, ਕੋਈ ਬਹੁਤਾ ਦੂਰ ਨਹੀਂ ਆ।
ਵਿਸ਼ਵਾਸ ਬਡੋਰੇ ਪਖਾਪਨ ਕੋ,
ਮੈਨੂੰ ਬੜਾ ਵੱਡਾ ਭਾਰੀ ਵਿਸ਼ਵਾਸ ਹੈ ਆਪ ਜੀ ਤੇ ਕਿ ਤੁਸੀਂ ਮੇਰਾ ਕੋਈ ਵੀ ਦੁਸ਼ਮਣ ਆਵੇਗਾ ਉਸ ਦੁਸ਼ਮਣ ਦਾ ਨਾਸ ਕਰੋਗੇ। ਇਹ ਭਰੋਸਾ, ਇਹ ਯਕੀਨ ਮੇਰਾ ਆਪ ਜੀ ਦੇ ਚਰਨਾਂ ਤੇ ਹੈ।
ਸਿਮਰੋ ਤਤਕਾਲ ਹੈ ਆਵਨ ਵੈ,
ਮਹਾਰਾਜ ਜਦੋਂ ਮੈਨੂੰ ਯਾਦ ਕਰੋਗੇ, ਮੈਂ ਬਹੁਤਾ ਦੂਰ ਨਹੀਂ, ਨਾਹਣ ਵੀ ਕੋਈ ਜ਼ਿਆਦਾ ਫਰਕ ਨਹੀਂ ਹੈ ਪੌਂਟਾ ਸਾਹਿਬ ਤੋਂ, ਕੁਝ ਵਾਟ ਤੇ ਹੈ। ਮਹਾਰਾਜ ਜਦੋਂ ਮੈਨੂੰ ਹੁਕਮ ਕਰੋਗੇ, ਯਾਦ ਕਰੋਗੇ, ਉਦੋਂ ਹੀ ਮੈਂ ਆਪ ਜੀ ਦੇ ਚਰਨਾਂ ਵਿਚ ਸੇਵਾ ਵਾਸਤੇ ਹਾਜ਼ਰ ਹੋਵਾਂਗਾ।
ਰੁਚੀ ਸੰਗ ਬਸੋ ਫਲ ਪਾਵਨ ਵੈ,
ਆਪ ਜੀ ਰੁਚੀ ਦੇ ਨਾਲ ਚਾਉ ਦੇ ਨਾਲ ਇੱਥੇ ਨਿਵਾਸ ਕਰੋ, ਔਰ ਇਹ ਜਗ੍ਹਾ ਨੂੰ ਪਾਵਨ ਕਰੋ, ਪਵਿੱਤਰ ਕਰੋ।
ਬਖਿਓ ਸਿਰ ਪਾਉ ਗਨੋ ਧਨ ਕੋ,
ਔਰ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਚੱਲਿਆ ਮੇਦਨੀ ਪ੍ਰਕਾਸ਼ ਗੁਰੂ ਘਰ ਵੱਲੋਂ, ਇਹਨੂੰ ਸਿਰੇ ਪਾਉ ਬਖਸ਼ਿਆ, ਔਰ ਮਾਇਆ ਵੀ ਮਹਾਰਾਜ ਜੀ ਨੇ ਆਪਣੇ ਖਜ਼ਾਨਿਆਂ ਚ ਇਹਨੂੰ ਦਿੱਤੀ।
ਸਿਰ ਪੈ ਤਰ ਮੋਦ ਕੀਓ ਮਨ ਕੋ,
ਔਰ ਇਹਨੇ ਬੜੇ ਸਤਿਕਾਰ ਨਾਲ ਮਹਾਰਾਜ ਜੀ ਦੀਆਂ ਬਖਸ਼ੀਆਂ ਦਾਤਾਂ ਆਪਣੇ ਸਿਰ ਤੇ ਰੱਖੀਆਂ। ਬੜਾ ਪ੍ਰਸੰਨ ਹੋਇਆ, ਬੜਾ ਖੁਸ਼ ਹੋਇਆ ਗੁਰੂ ਦੀਆਂ ਬਖਸ਼ਿਸ਼ਾਂ ਲੈ ਕੇ।
ਜਦ ਵਾਹਨ ਪੈ ਤਬ ਜਾਤ ਬਯੋ,
ਆਪਣੇ ਵਾਹਨ ਤੇ ਸਵਾਰ ਹੋ ਕੇ ਚੜ ਕੇ ਚੱਲ ਪਿਆ।
ਔਰ ਨਾਹਣ ਜਾਏ ਨਿਚਿੰਤ ਬਯੋ,
ਨਾਹਣ ਨਗਰ ਚਲਾ ਗਿਆ ਤੇ ਆਪਣੀ ਰਾਜਧਾਨੀ ਚ ਜਾ ਕੇ ਇਹ ਨਿਸ਼ਚਿੰਤ ਹੋ ਗਿਆ।
ਇਸ ਸ਼੍ਰੀ ਕਲਗੀਧਰ ਵਾਸ ਕਰਿਓ,
ਗੁਰੂ ਕਲਗੀਧਰ ਜੀ ਨੇ ਪੌਂਟਾ ਸਾਹਿਬ ਹੀ ਇੱਥੇ ਹੀ ਨਿਵਾਸ ਰੱਖਿਆ ਹੈ।
ਜਸ ਦੇਸ਼ ਵਿਦੇਸ਼ ਵਿਖੇ ਪਸਰਿਓ,
ਔਰ ਮਹਾਰਾਜ ਜੀ ਦਾ ਜਸ ਦੇਸ਼ਾਂ ਵਿਦੇਸ਼ਾਂ ਵਿਚ ਇਲਾਕੇ ਚ ਦੂਰ ਦੂਰ ਤੱਕ ਪਸਰਿਆ ਹੈ।
ਪਤ ਰਾਖਤ ਜੋ ਚਲ ਆਵਤ,
ਮਹਾਰਾਜ ਜੀ ਦੇ ਕੋਲ ਜਿਹੜਾ ਵੀ ਕੋਈ ਸੂਰਮਾ ਚੱਲ ਕੇ ਆਉਂਦਾ, ਮਹਾਰਾਜ ਜੀ ਉਹਨੂੰ ਆਪਣੇ ਕੋਲ ਭਰਤੀ ਕਰਦੇ। ਕਲਗੀਧਰ ਜੀ ਕੋਈ ਵੀ ਆ ਜਾਂਦਾ ਸੂਰਮਾ ਹਥਿਆਰਬੰਦ ਸ਼ਸਤਰਧਾਰੀ, ਉਹਨੂੰ ਸਤਿਗੁਰੂ ਜੀ ਭਰਤੀ ਕਰਦੇ ਨੇ ਫੌਜ ਵਿਚ। ਦਿਨ ਪ੍ਰਤੀ ਦਿਨ ਆਪਣੀਆਂ ਫੌਜਾਂ ਮਹਾਰਾਜ ਜੀ ਵਧਾ ਰਹੇ ਨੇ, ਫੌਜ ਦੀ ਗਿਣਤੀ ਵਧਾ ਰਹੇ ਨੇ।
ਹੋਏ ਹਿੰਦੂ ਕਿਦੋਂ ਤੁਰਕਾਨ ਕੋ,
ਮਹਾਰਾਜ ਜੀ ਜਦੋਂ ਸੂਰਮੇ ਭਰਤੀ ਕਰਦੇ ਨੇ, ਭਾਵੇਂ ਕੋਈ ਹਿੰਦੂ ਆ ਜਾਏ ਤੇ ਭਾਵੇਂ ਕੋਈ ਮੁਸਲਮਾਨ ਆ ਜਾਏ, ਸਾਰਿਆਂ ਨੂੰ ਭਰਤੀ ਕਰਦੇ ਫੌਜ ਵਿਚ, ਸਾਰੇ ਮਹਾਰਾਜ ਜੀ ਭਰਤੀ ਕਰਦੇ ਹਨ।
ਹਰ ਆਯੁਧਿਆਏ ਸਮੀਪ ਜੋ,
ਜਿਹੜਾ ਵੀ ਸ਼ਸਤਰ ਧਾਰ ਕੇ ਆ ਕੇ ਕਹਿੰਦਾ ਮਹਾਰਾਜ ਮੈਨੂੰ ਵੀ ਭਰਤੀ ਕਰ ਲੋ, ਤੂੰ ਸਤਿਗੁਰੂ ਜੀ ਇਹ ਨੀ ਵੇਖਦੇ ਉਹਦਾ ਧਰਮ ਮਜ਼ਹਬ ਕੀ ਹੈ, ਮਹਾਰਾਜ ਜੀ ਨੂੰ ਆਪਣੀ ਫੌਜ ਵਿਚ ਭਰਤੀ ਕਰਦੇ ਹਨ।
ਕਰਮਾਹਨ ਕੋ ਤਿਸ ਬੰਦ ਰੱਖੇ,
ਉਹਦਾ ਮਹੀਨੇ ਦੀ ਜਿਹੜੀ ਤਨਖਾਹ ਆ ਉਹ ਬੰਨ ਦਿੰਦੇ ਨੇ, ਮੁਕਰਰ ਕਰ ਦਿੰਦੇ ਹਨ।
ਕਹਿ ਮੇਲਤ ਹੈ ਮਿਸਲਾਂ ਵਿਖੇ,
ਮਿਸਲਾਂ ਬਣਾਈਆਂ ਹੋਈਆਂ, ਜਥੇ ਬਣਾਏ ਹੋਏ ਨੇ ਸਾਰੀ ਫੌਜ ਦੇ, ਤੇ ਉਹ ਸਾਰੀਆਂ ਫੌਜਾਂ ਦੇ ਮਿਸਲਾਂ ਦੇ ਵਿਚ ਜਥਿਆਂ ਦੇ ਵਿਚ ਮਿਲਾ ਦਿੰਦੇ ਨੇ ਸਾਰਿਆਂ ਨੂੰ ਜਿਹੜੇ ਨਵੇਂ ਆਉਂਦੇ ਨੇ।
ਗੱਲ ਵੀਰ ਗਕੀਨ ਬਟੋਰਨ ਕੋ,
ਸਤਿਗੁਰੂ ਜੀ ਨੇ ਬੜਾ ਵੱਡਾ ਭਾਰੀ ਦਲ ਬਟੋਰਿਆ, ਬੜਾ ਵੱਡਾ ਭਾਰੀ ਦਲ ਸਤਿਗੁਰੂ ਜੀ ਨੇ ਇਕੱਠਾ ਕੀਤਾ ਹੈ।
ਚਲਵਾਏ ਸਜ਼ੂਰਨ ਕੋ,
ਔਰ ਸ਼ਲਖਾਂ ਵੀ ਚਲਵਾਉਂਦੇ ਨੇ ਬੰਦੂਕਾਂ ਦੀਆਂ। ਸ਼ਲਖ ਦਾ ਮਤਲਬ ਹੁੰਦਾ ਵੀ 20-50-100 ਬੰਦੂਕਾਂ ਇਕੱਠੀਆਂ ਚਲਾ ਕੇ ਦਾਗ ਦੇਣੀਆਂ, ਏਦਾਂ ਸ਼ਲਖਾਂ ਮਹਾਰਾਜ ਜੀ ਚਲਾਉਂਦੇ ਜਿਨ੍ਹਾਂ ਦੀ ਆਵਾਜ਼ ਦੂਰ ਤੱਕ ਜਾਂਦੀ ਹੈ।
ਤੁਹਾਨੂੰ ਦੂਰ ਲੱਗੇ ਸੁਨਿਆਂਤ ਮਾਂ,
ਜਦੋਂ ਸ਼ਲਖਾਂ ਜ਼ੋਰ ਨਾਲ ਚੱਲਦੀਆਂ ਨੇ, ਤਾਣ ਨਾਲ ਚੱਲਦੀਆਂ ਨੇ, ਉਹਨਾਂ ਦੀ ਆਵਾਜ਼ ਨਾਲ ਪਹਾੜ ਗੂੰਜ ਪੈਂਦੇ ਹਨ।
ਦੇਸ਼ਨ ਬਾਤ ਜਾਂ ਚੁੱਕਾ,
ਔਰ ਸਾਰੇ ਦੇਸ਼ਾਂ ਦੇ ਵਿਚ ਜਿੱਥੇ ਕਿੱਥੇ ਹਰ ਪਾਸੇ ਇਹ ਗੱਲ ਚੱਲ ਰਹੀ ਹੈ।
ਗੜਕੋ ਡਿਡਕੀਨ ਗੁਰੂ ਇਤੈ,
ਗੁਰੂ ਕਲਗੀਧਰ ਜੀ ਨੇ ਇਸੇ ਪਾਸੇ ਆ ਨੇੜੇ ਹੀ ਸਿਰਮੌਰ ਰਿਆਸ ਦੀ ਹੱਦ ਦੇ ਉੱਤੇ, ਜਾਂ ਗੜਵਾਲ ਰਿਆਸ ਦੀ ਜਿਹੜੀ ਹੱਦ ਹੈ ਉਹਦੀ ਹੱਦ ਦੇ ਉੱਤੇ ਮਹਾਰਾਜ ਜੀ ਨੇ ਕਿਲਾ ਰਚ ਲਿਆ।
ਜੇ ਦੁੰਦ ਮਚਾਵਨ ਕੋ ਚਿਤੈ,
ਔਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜੰਗ ਲੜਨਾ ਚਾਹੁੰਦੇ ਨੇ, ਉਹਨਾਂ ਦੇ ਮਨ ਵਿਚ ਜੰਗ ਲੜਨ ਦੀ ਇੱਛਾ ਹੈ।
ਗੱਲ ਰੋਜ਼ ਹੀ ਮਿਸਾਲ ਸਕੇਲ
ਕਹਿੰਦੇ ਨੇ ਜੀ, ਰੋਜ਼ ਹੀ ਫੌਜਾਂ ਭਰਤੀ ਕਰ ਰਹੇ ਨੇ, 20-50 ਸੂਰਮੇ ਜਿੰਨੇ ਆ ਜਾਣ ਰੋਜ਼ ਉਹਨਾਂ ਨੂੰ ਆਪਣੇ ਦਲ ਵਿਚ ਆਪਣੀ ਫੌਜ ਵਿਚ ਭਰਤੀ ਕਰਦੇ ਨੇ।
ਫਿਰ ਦੂਣ ਅਖੇਰਨ ਖੇਲਤੇ,
ਦੂਣ ਦੇ ਵਿਚ ਅਖੇਰ ਦੂਰ ਦੂਰ ਤੱਕ ਸ਼ਿਕਾਰ ਖੇਡਦੇ ਹਨ।
ਜਲਵਾਏ ਮਿਸਾਲ ਤੁਫੰਗਨ ਕੋ,
ਔਰ ਵਿਸ਼ਾਲ ਬੰਦੂਕਾਂ ਚਲਵਾਉਂਦੇ ਨੇ ਉਹਨਾਂ ਦੇ ਕੋਲ।
ਬਖਸ਼ੇ ਤਨ ਦੀਰਘ ਸੰਗਨ ਕੋ,
ਜਿਹੜੇ ਨਾਲ ਸੰਗੀ ਭਰਤੀ ਕੀਤੇ ਹੋਏ ਨੇ ਉਹਨਾਂ ਨੂੰ ਮਾਇਆ ਵੀ ਬਖਸ਼ਦੇ ਨੇ, ਖੁੱਲੀ ਮਾਇਆ ਉਹਨਾਂ ਨੂੰ ਬਖਸ਼ਦੇ ਨੇ, ਦਿੰਦੇ ਨੇ।
ਸੁਣ ਕੇ ਪਟ ਚਾਕਰ ਹੋਵਨ ਕੋ,
ਸੁਣ ਸੁਣ ਕੇ ਬੜੇ ਸੂਰਮੇ ਮਹਾਰਾਜ ਜੀ ਦੇ ਚਰਨਾਂ ਵਿਚ ਚਾਕਰ ਬਣਨ ਵਾਸਤੇ ਆਉਂਦੇ ਨੇ।
ਆਏ ਚਲੇ ਸੁਖ ਜੋਵਨ ਕੋ,
ਔਰ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਚ ਸੁਖ ਪ੍ਰਾਪਤ ਕਰਦੇ ਹਨ।
ਘਬਰਾਖਤ 20-25 ਕੋ,
ਕਦੇ ਮਹਾਰਾਜ ਜੀ 20 ਬੰਦੇ ਭਰਤੀ ਕਰਦੇ ਨੇ, ਕਦੇ 25 ਨੂੰ ਭਰਤੀ ਕਰਦੇ ਨੇ।
ਚੇਰਾ ਲਿਖਤੇ ਕਬ ਤੀਸਨ ਕੋ,
ਕਦੇ 30 ਨੂੰ ਭਰਤੀ ਕਰਦੇ ਤੇ ਉਹਨਾਂ ਦਾ ਚਿਹਰਾ ਲਿਖਦੇ ਨੇ, ਹੁਲੀਆ ਲਿਖਦੇ ਨੇ, ਕਦ ਕਾਠ ਉਹਨਾਂ ਦਾ ਲਿਖਿਆ ਜਾਂਦਾ ਹੈ।
ਉਹ ਬੇਚਨ ਕੋ ਹੈ ਅਨਤੈ,
ਸੌਦਾਗਰ ਬੜੇ ਆਉਂਦੇ ਨੇ, ਉਹਨਾਂ ਨੂੰ ਪਤਾ ਹੈ ਕਿ ਸਤਿਗੁਰੂ ਜੀ ਘੋੜੇ ਖਰੀਦਦੇ ਨੇ, ਬੜੇ ਬੜੇ ਸੌਦਾਗਰ ਵਧੀਆ ਵਧੀਆ ਨਸਲਾਂ ਦੇ ਕੀਮਤੀ ਘੋੜੇ ਲਿਆ ਕੇ ਮਹਾਰਾਜ ਜੀ ਨੂੰ ਭੇਟ ਕਰਦੇ ਹਨ।
ਗੁਰ ਤੇ ਤਨ ਲੇਤ ਪਿਆਨ ਤੈ,
ਘੋੜੇ ਸਤਿਗੁਰਾਂ ਨੂੰ ਦੇ ਕੇ ਬਦਲੇ ਵਿਚ ਮੂੰਹ ਮੰਗਿਆ ਪੈਸਾ, ਮੂੰਹ ਮੰਗਿਆ ਧਨ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਲੈ ਕੇ ਖੁਸ਼ੀ ਨਾਲ ਜਾਂਦੇ ਨੇ।
ਪਲਵਾਨ ਤੁਰੰਗ ਕੇ ਵੀਰ
ਕੋ, ਕੋਈ ਪਲਵਾਨ ਵਧੀਆ ਘੋੜਾ ਆਵੇ ਜਾਂ ਕੋਈ ਵਧੀਆ ਸੂਰਮਾ ਯੋਧਾ ਆਵੇ,
ਪਾਸ ਪਹੁੰਚਦ ਆਨ ਜੋ,
ਜਿਹੜਾ ਵੀ ਨਾ ਦੋਹਾਂ ਚੋ ਘੋੜਾ ਜਾਂ ਕੋਈ ਸੂਰਮਾ ਜਾਂ ਕੋਈ ਵਧੀਆ ਸ਼ਸਤਰ ਮਹਾਰਾਜ ਜੀ ਦੇ ਕੋਲ ਚੱਲ ਕੇ ਆਉਂਦਾ ਹੈ।
ਸਭ ਕੋ ਕਰ ਲੇ ਤੂੰ ਸਮੀਪ ਤਬੈ,
ਮਹਾਰਾਜ ਜੀ ਉਹਨਾਂ ਨੂੰ ਆਪਣੇ ਕੋਲ ਰੱਖ ਲੈਂਦੇ, ਘੋੜੇ ਵੀ ਖਰੀਦ ਲੈਂਦੇ ਨੇ, ਸੂਰਮੇ ਵੀ ਭਰਤੀ ਕਰ ਲੈਂਦੇ ਨੇ, ਸ਼ਸਤਰ ਵੀ ਵਧੀਆ ਵਧੀਆ ਆਪਣੇ ਖਜ਼ਾਨੇ ਚ ਰੱਖ ਲੈਂਦੇ ਹਨ। ਔਰ ਜਦੋਂ 6 ਮਹੀਨੇ ਬੀਤਦੇ ਨੇ, 6 ਮਹੀਨਿਆਂ ਬਾਅਦ ਜੇ ਕਿਸੇ ਸੂਰਮੇ ਨੇ ਛੁੱਟੀ ਜਾਣਾ ਤੇ ਫੇਰ ਉਹਨੂੰ ਮਾਇਆ ਦਿੰਦੇ ਨੇ, ਧਨ ਦਿੰਦੇ ਹਨ।
ਯਮੁਨਾ ਤਟ ਬੈਠ ਬਿਲਾਸ ਕਰੇ,
ਯਮੁਨਾ ਦੇ ਕੰਢੇ ਤੇ ਬਹਿ ਕੇ ਮਹਾਰਾਜ ਜੀ ਅਨੇਕ ਪ੍ਰਕਾਰ ਦੇ ਬਿਲਾਸ ਕਰਦੇ ਨੇ, ਕੌਤਕ ਕਰਦੇ ਨੇ।
ਸਬਜੀ ਚੋਂ ਔਰ ਆਨੰਦ ਦਰੇ,
ਚਾਰੇ ਪਾਸੇ ਬੜੀ ਹਰਿਆਵਲ ਹੈ, ਉੱਥੇ ਮਹਾਰਾਜ ਜੀ ਦਾ ਸਥਾਨ ਹੈ ਕਵੀ ਦਰਬਾਰ ਸਾਹਿਬ, ਉੱਥੇ ਬਹਿ ਕੇ ਸਤਿਗੁਰੂ ਬਾਣੀ ਰਚਦੇ ਨੇ, ਅਨੇਕ ਪ੍ਰਕਾਰ ਦੇ ਛੰਦ ਬਣਾਉਂਦੇ ਬਹਿ ਕੇ ਮਹਾਰਾਜ ਜੀ ਉੱਥੇ ਹੀ ਬਹਿ ਕੇ ਰਚਿਆ, ਪਾਉਂਟਾ ਸਾਹਿਬ ਦੀ ਧਰਤੀ ਤੇ ਅਕਾਲ ਉਸਤਤ ਸਾਹਿਬ ਦੀ ਬਾਣੀ ਰਚਦਿਆਂ ਉੱਥੇ ਹੀ ਛੰਦ ਬਣਾਇਆ। ਚਾਰੇ ਪਾਸੇ ਹਰਿਆਵਲ ਹੀ ਹਰਿਆਵਲ ਵੇਖ ਕੇ ਕਹਿੰਦੇ, ਜਲੇ ਹਰੀ ਥਲੇ ਹਰੀ, ਇਹਾਂ ਹਰੀ ਉਹਾਂ ਹਰੀ, ਜਿਮੀ ਹਰੀ ਜਮਾ ਹਰੀ, ਮੱਕੀ ਹਰੀ ਮਕਾਂ ਹਰੀ। ਏਦਾਂ ਮਹਾਰਾਜ ਜੀ ਬਾਣੀ ਰਚਦੇ ਨੇ, ਬੜੀ ਸੁੰਦਰ ਛੰਦ ਰਚਦੇ ਹਨ।
ਮਲਹੀਨ ਪ੍ਰਵਾਸ਼ ਨਾਨਤੈ,
ਯਮੁਨਾ ਦਾ ਮਲਹੀਣਾ ਪਾਣੀ ਨਿਰਮਲ ਜਲ ਵਗਦਾ ਤੇ ਕਈ ਵਾਰੀ ਮੌਜ ਆਉਂਦੀ, ਮਹਾਰਾਜ ਜਲ ਵਿਚ ਜਲ ਕ੍ਰੀੜਾ ਕਰਦੇ ਨੇ, ਜਲ ਦੇ ਵਿਚ ਤੈਰਦੇ ਵੀ ਨੇ, ਯਮੁਨਾ ਵਿਚ ਪਾਰਲੇ ਪਾਸੇ ਚਲੇ ਜਾਂਦੇ ਨੇ, ਉਰਲੇ ਪਾਸੇ ਆ ਜਾਂਦੇ ਨੇ, ਨਿਰਮਲ ਜਲ ਚ ਇਸ਼ਨਾਨ ਕਰਦੇ ਨੇ।
ਸਿੱਖ ਬੈਠ ਤਾਂ ਜਪ ਜਪ ਥਨ ਤੈ,
ਗੁਰੂ ਕੇ ਸਿੱਖ ਉੱਥੇ ਬਹਿ ਕੇ ਜਪ ਜੀ ਪੜਦੇ ਨੇ, ਜਾਪ ਪੜਦੇ ਹਨ।
ਤ੍ਰਿਣ ਈਂਧਨ ਕੀ ਨਾ ਕਮੀ ਕੇ ਕੋ,
ਨਾ ਉੱਥੇ ਘਾਹ ਦੀ ਕਮੀ ਹੈ, ਨਾ ਲੱਕੜ ਦੀ ਕਮੀ ਹੈ, ਦੋਵੇਂ ਚੀਜ਼ਾਂ ਘੋੜਿਆਂ ਵਾਸਤੇ ਘਾਹ ਪੱਠਾ ਚਾਹੀਦਾ, ਉਹ ਵੀ ਬੇਅੰਤ ਹੈ, ਜੰਗਲ ਬੜੇ ਨੇ, ਲੱਕੜਾਂ ਵਾਧੂ ਨੇ ਗੁਰੂ ਕੇ ਲੰਗਰਾਂ ਵਾਸਤੇ।
ਗੱਲ ਸੰਗਤ ਆਏ ਚਲੀ ਤੇ ਕੋ,
ਬੇਅੰਤ ਸੰਗਤਾਂ ਹੁਣ ਜਿਨ੍ਹਾਂ ਜਿਨ੍ਹਾਂ ਨੂੰ ਪਤਾ ਲੱਗਦਾ ਸਤਿਗੁਰਾਂ ਦਾ ਇੱਥੇ ਡੇਰਾ, ਉਹ ਆਨੰਦਪੁਰ ਸਾਹਿਬ ਜਾਣ ਦੀ ਬਜਾਏ ਫਿਰ ਪਾਉਂਟਾ ਸਾਹਿਬ ਆਉਂਦੇ ਹਨ।
ਦਰਬਾਰ ਲਗਾ ਦਰਸ਼ਨ ਕਰੇ,
ਸਤਿਗੁਰਾਂ ਦੇ ਦਰਸ਼ਨ ਕਰਦੇ ਮਹਾਰਾਜ ਜੀ ਦਾ ਜਦੋਂ ਦਰਬਾਰ ਲੱਗਦਾ,
ਕਰ ਜੋਰ ਅਗੋਰਨ ਅਗਰ ਦਰੇ,
ਹੱਥ ਜੋੜ ਕੇ ਮਹਾਰਾਜ ਜੀ ਦੇ ਚਰਨਾਂ ਵਿਚ ਭੇਟਾਵਾਂ ਭੇਟ ਕਰਦੇ ਹਨ।
ਗਨ ਆਯੁਧ ਦੇ ਬੋ ਪੰਤਨ ਕੇ,
ਵਧੀਆ ਸ਼ਸਤਰ ਲਿਆ ਕੇ ਮਹਾਰਾਜ ਜੀ ਨੂੰ ਭੇਟ ਕਰਦੇ ਨੇ।
ਅਰ ਪੈ ਹੈ ਜੇ ਗਨ ਜਾਤਨ ਕੇ,
ਅਨੇਕ ਪ੍ਰਕਾਰ ਦੀਆਂ ਜਾਤੀਆਂ ਦੇ ਘੋੜਿਆਂ ਦੀਆਂ ਕਈ ਨਸਲਾਂ ਹੁੰਦੀਆਂ, ਵੱਖ ਵੱਖ ਨਸਲਾਂ ਦੇ ਵਧੀਆ ਵਧੀਆ ਰੰਗਾਂ ਦੇ ਘੋੜੇ ਲਿਆ ਕੇ, ਚੀਨੇ ਅਬਰਕ ਆਦਿਕ, ਹੋਰ ਅਨੇਕ ਪ੍ਰਕਾਰ ਦੇ ਜਿਹੜੇ ਅਬਲਕ ਆਦਿਕ ਘੋੜੇ ਨੇ, ਕਾਲੇ ਰੰਗ ਦੇ, ਲਾਲ ਰੰਗ ਦੇ, ਉਹ ਮਹਾਰਾਜ ਜੀ ਦੇ ਚਰਨਾਂ ਚ ਲਿਆ ਕੇ ਭੇਟ ਕਰਦੇ ਨੇ।
ਬਹੁਮੁੱਲਨ ਕੇ ਪਤਿਆਨ ਤੈ,
ਬਹੁ ਮੁੱਲੇ ਕੱਪੜੇ ਬਸਤਰ ਲਿਆਉਂਦੇ ਹਨ।
ਮਨ ਕਾਮਨਾ ਪੂਰਨ ਠਾਨ ਤੈ,
ਮਨੋ ਕਾਮਨਾਵਾਂ ਮਹਾਰਾਜ ਜੀ ਪੂਰੀਆਂ ਕਰਦੇ ਹਨ।
ਦਿਨ ਦੂਣ ਮਿਕੈ ਨਰ ਬ੍ਰਿੰਦ ਮਿਲੈ,
ਇਸ ਦੂਣ ਦੇ ਵਿਚ ਸੈਂਕੜੇ ਪ੍ਰਾਣੀ ਆ ਕੇ ਇਕੱਠੇ ਹੁੰਦੇ ਨੇ।
ਇੱਕ ਆਵਤ ਹੈ ਇੱਕ ਜਾਤ ਚਲੇ,
ਆਉਂਦੇ ਨੇ ਇੱਕ ਜਾਂਦੇ ਹਨ।
ਇੱਕ ਪਾਸਰ ਕਲਗੀ ਧਰ ਕੇ,
ਮਹਾਰਾਜ ਕਲਗੀ ਧਰ ਜੀ ਦੇ ਕੋਲ ਹੀ ਰਹਿੰਦੇ ਨੇ ਚਰਨਾਂ ਵਿਚ।
ਕਰਪੂਰ ਮਨੋਰਥ ਜੋੜ ਕੇ,
ਜੋ ਮਨਾਂ ਦੀਆਂ ਕਾਮਨਾਵਾਂ ਨੇ ਉਹ ਸਤਿਗੁਰਾਂ ਕੋਲੋਂ ਪੂਰਨ ਕਰਦੇ ਹਨ।
ਦੋਏਰਾ ਉਤੈ ਰਾਜ ਸ਼੍ਰੀ ਨਗਰ ਕੋ, ਇਤਨਾਨ ਕੀ ਹੱਦ।
ਖਾਲਸਾ ਜੀ, ਪੌਂਟਾ ਸਾਹਿਬ ਦੇ ਪਾਰਲੇ ਪਾਸੇ ਗੜਵਾਲ ਰਿਆਸਤ ਦੀ ਹੱਦ ਸੀ। ਸ਼੍ਰੀ ਨਗਰ ਰਾਜਧਾਨੀ ਹੈ, ਸ਼੍ਰੀ ਨਗਰ ਮਹਾਰਾਜ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਪਵਿੱਤਰ ਸਥਾਨ ਵੀ। ਇੱਕ ਸ਼੍ਰੀ ਨਗਰ ਇਧਰ ਜੰਮੂ ਵਾਲੇ ਪਾਸੇ ਹੈ, ਜੰਮੂ ਕਸ਼ਮੀਰ ਚ, ਉਥੋਂ ਦੀ ਰਾਜਧਾਨੀ ਹੈ। ਇਹ ਸ਼੍ਰੀ ਨਗਰ ਆਪ ਜੀ ਹੇਮਕੁੰਡ ਸਾਹਿਬ ਜਾਓ ਤਾਂ ਵੀ ਰਸਤੇ ਵਿਚ ਆਉਂਦਾ। ਇਹ ਗੜਵਾਲ ਰਿਆਸਤ ਦੀ ਰਾਜਧਾਨੀ ਹੈ। ਸ਼੍ਰੀ ਨਗਰ ਦੀ ਰਾਜਧਾਨੀ ਪਾਰਲੇ ਪਾਸੇ ਉਹਦੀ ਹੱਦ ਹੈ।
ਸੈਲਪਤੀ ਦੋਆਨ ਮੈਂ ਲਗਿਓ ਗੁਰੂ ਕੋ ਗੱਦ,
ਦੋਆ ਪਹਾੜੀ ਰਾਜਿਆਂ ਦੀ ਰਾਜ ਦੀ ਹੱਦ ਦੇ ਵਿਚ ਮਹਾਰਾਜ ਗੁਰੂ ਕਲਗੀ ਧਰ ਦਾ ਆਸਣ ਲੱਗ ਗਿਆ, ਦਸਵੇਂ ਪਾਤਸ਼ਾਹ ਜੀ ਦਾ ਆਸਣ ਲੱਗ ਗਿਆ।
ਭਾਵ ਚਿਕਿਓ ਸਤਿਗੁਰੂ ਕੋ ਆਨੰਦਪੁਰ ਤੇ ਆਏ।
ਖਾਲਸਾ ਜੀ, ਹੁਣ ਇਹਦਾ ਨਾਂ ਪੌਂਟਾ ਕਿਵੇਂ ਪਿਆ, ਪੌਂਟਾ ਸਾਹਿਬ ਕਿਵੇਂ ਪਿਆ? ਕਹਿੰਦੇ ਸ੍ਰੀ ਆਨੰਦਪੁਰ ਸਾਹਿਬ ਤੋਂ ਆ ਕੇ ਇੱਥੇ ਆ ਕੇ ਕਲਗੀ ਧਰ ਨੇ ਆਪਣਾ ਪਾਂਵ ਟਾ ਟਿਕਾਇਆ ਤੇ ਸਤਿਗੁਰਾਂ ਦਾ ਜਦੋਂ ਪਾਂਵ ਇੱਥੇ ਟਿਕਿਆ, ਮਹਾਰਾਜ ਜੀ ਦੇ ਚਰਨ ਯਾਨੀ ਕਿ ਇੱਥੇ ਟਿਕੇ, ਪਾਂਵ ਇੱਥੇ ਟਿਕਾਏ।
ਨਾਮ ਤਰਿਓ ਇਮ ਪਾਵਟਾ ਸਭ ਦੇਸ਼ਨ ਪ੍ਰਗਟਾਏ।
ਇਸ ਤਰੀਕੇ ਦੇ ਨਾਲ ਨਾਮ ਧਰਿਓ ਪਾਵਟਾ ਸਾਹਿਬ ਨਗਰ, ਜਿਹੜਾ ਪੌਂਟਾ ਸਾਹਿਬ ਹੁਣ ਕਹਿੰਦੇ ਆ, ਉਹ ਪੌਂਟਾ ਸਾਹਿਬ ਇਸ ਤਰ੍ਹਾਂ ਨਾਂ ਰੱਖਿਆ ਗਿਆ ਇਸ ਨਗਰ ਦਾ, ਜੋ ਸਾਰਿਆਂ ਦੇਸ਼ਾਂ ਦੇ ਵਿਚ, ਸਾਰੇ ਵਿਸ਼ਵ ਦੇ ਵਿਚ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਹ ਪਵਿੱਤਰ ਨਗਰ ਪ੍ਰਗਟ ਹੋਇਆ। ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਪੌਂਟਾ ਸਾਹਿਬ